लेखे कते न झूठिए खिन खिन पूलन हार बक्सन हार बक्स ले नानक पार तार लूढ़ा रामी गुनागार बेगाना लपमत जियो पिंड जिन सुख दिए ताए न जानत तत लाहा माया कारने दै दिस ढूंढन जाई देवन हार दा तार प्रभ निमक न मना वसाई लालच झूठ बिकार मोया संपे मन माए लंपट चोर निंदक महा तिन्हु संग बिहाई तुद पावे ता बक्स ले छोटे संग खरे नानक पावे पार ब्रह्म पाहन नीर तरे साधु की मन ओट गहो फुकत सियानब त्याग गुर दिखिया जे मन बसे नानक मस्तक भाग ससा सरन परे अबहारे शास्त्र सिमरत वेद पुकारे सोतत सोतत सोद बिचारा बिन हर भजन नहीं छुटकारा सास सास हम पूलन हारे तुम समरत अगनत अपारे सरन परे की राख दियाला नानक तुमरे बाल गोपाला यार मीत सुन साजन बिन हर छूटन नाए नानक ते बंधन कटे गुर की चरनी पाए यया जतन करत बहु विद्या एक नाम बिन कैलो सिदिया या हो जतन कर हो तो छुटारा उहा जतन साध संगारा या उभरन तारे सब को उहा जपे बिन वरना हो या हो तरन तारन सम्राथा राख ले उस निर्गुण नरनाथा मन बच करम जे आप जनाई नानक तै मत प्रगटी आई हर हर मुख ते बोलना मन उठे सुख होई नानक सब में रब रिया थान थन अंतर सोई हे रव कट कट सगल के पूर रहे भगवान हो वत आए सद सदी दुख पंजन गुर ज्ञान हाउ छुटके होई आनंद ते हाउ नाही ते आप अते दुख जन्मे मरन संत संग प्रताप हित कर नाम दिड़े दयाला संत संग होत कृपाला और कछु न किन्हु किया नानक सब कछ प्रभते हुआ
जुगाद गुरे नमे सत गुरे नमे श्री गुरुदेव नमः दास तों हाथ जोड़ के संगत के चरणा च मथा टेक दे अपने गुनाह की माफी लई अरदास बेनती करता है संगत की समर्था है बख्शन दी बख्शन की कृपालता करो संगत दे बख्शे गुरु साहब भी बख्श देते हैं
लेखे कते ना छोटिए किन किन भूलन हार
बख्शन हार बख्श ले नानक पार उतार लेखा कदे ना छुटिए खिन खिन भुलन हार इस तुक दे विच गुरु नानक साहब उपदेश कर रहे हैं ਇਸ ਲੇਖੇ ਤੋਂ ਅਸੀਂ ਬਚ ਨਹੀਂ ਸਕਦੇ, ਛੁੱਟ ਨਹੀਂ ਸਕਦੇ। ਕਿਹੜੇ ਲੇਖੇ ਤੋਂ? ਖਿੰਨ ਖਿੰਨ ਭੁੱਲਣ ਹਾਰ। ਖਿੰਨ ਕਹਿੰਦੇ ਨੇ ਘੜੀ, ਪਲ ਨੂੰ, ਭੁੱਲਣ ਹਾਰ, ਭੁੱਲਿਆ ਆ। ਕੋਈ ਐਸਾ ਕੰਮ ਕਰ ਰਿਹਾ, ਕੋਈ ਐਸੀ ਕਿਰਿਆ ਅਪਣਾ ਲਈ ਹੈ ਜਿਸ ਦੇ ਨਾਲ ਕੋਈ ਨੁਕਸਾਨ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਹਨ, ਬਿਨਾਂ ਉਸ ਅਕਾਲ ਪੁਰਖ ਦੇ ਬਖਸ਼ਿਆਂ ਇਸ ਭਵ ਸਾਗਰ ਤੋਂ ਪਾਰ ਨਹੀਂ ਕੋਈ ਜਾ ਸਕਦਾ। ਹੁਣ ਕਿਹੜੀ ਭੁੱਲ ਹੈ ਜਿਹੜੀ ਅਸੀਂ ਕਰ ਰਹੇ ਹਾਂ, ਔਰ ਕਿਹੜੀ ਐਸੀ ਚੀਜ਼ ਹੈ ਜਿਹੜੀ ਬਖਸ਼ੀ ਜਾ ਸਕਦੀ ਹੈ, ਔਰ ਕਿਹੜੀ ਉਹ ਸੁੰਦਰ ਵਸਤੂ ਹੈ ਜਿਸ ਦਾ ਸਾਨੂੰ ਭੁਗਤਾਨ ਦੇਣਾ ਪਏਗਾ, ਯਾਨੀ ਕਿ ਲੇਖਾ ਦੇਣਾ ਪਏਗਾ, ਜਿਸ ਤੋਂ ਅਸੀਂ ਬਚ ਨਹੀਂ ਸਕਦੇ। ਸੋ ਅੱਜ ਦੇ ਮਜ਼ਮੂਨ ਦੇ ਵਿੱਚ ਗੁਰੂ ਸਾਹਿਬ ਸਪਸ਼ਟ ਕਰ ਰਹੇ ਹਨ, ਇੱਕ ਅਰਦਾਸ ਹੈ ਉਸ ਅਕਾਲ ਪੁਰਖ ਦੇ ਅੱਗੇ, ਇੱਕ ਬੇਨਤੀ, ਇੱਕ ਫਰਿਆਦ। ਉਹ ਬੇਨਤੀ ਕੈਸੀ ਹੋਣੀ ਚਾਹੀਦੀ, ਕਿਸ ਦੇ ਅੱਗੇ ਹੋਣੀ ਚਾਹੀਦੀ, ਔਰ ਕਿਹੜੀ ਬੇਨਤੀ ਜਿਹੜੀ ਹੈ ਦਰਗਾਹ ਦੇ ਵਿੱਚ ਕਬੂਲ ਕਰ ਲਈ ਜਾਂਦੀ ਹੈ? ਅੱਜ ਦਾ ਮਜ਼ਮੂਨ ਗੁਰੂ ਸਾਹਿਬ ਸਪਸ਼ਟ ਕਰਨਗੇ। ਇਸ ਸ਼ਬਦ ਦੇ ਰਾਹੀਂ ਇਸ ਜਗਤ ਦੇ ਵਿੱਚ ਅਸੀਂ ਵਿਚਾਰ ਕਰਦੇ ਹਾਂ ਪਹਿਲਾਂ ਕਿ ਅਸੀਂ ਕਿਹੜੀ ਐਸੀ ਚੀਜ਼ ਹੈ ਜਿਹੜੀ ਖਿੰਨ ਖਿੰਨ ਭੁੱਲਣ ਹਾਰ ਨੂੰ ਸਪਸ਼ਟ ਕਰਦੀ ਹੈ। ਜਦੋਂ ਮਨੁੱਖਾ ਜਨਮ ਹੁੰਦਾ ਹੈ, ਇਹ ਜੀਵਾਤਮਾ ਜੋ ਹੈ ਇਸ ਇਨਸਾਨੀ ਜਾਮੇ ਨੂੰ ਲੈ ਕਰਕੇ ਇਸ ਜਗਤ ਦੇ ਵਿੱਚ ਅਵਤਾਰ ਲੈਂਦੀ ਹੈ, ਤੇ ਉਸ ਨੂੰ ਇਸ ਚੋਲੇ ਨੂੰ ਸਥਿਰ ਰੱਖਣ ਵਾਸਤੇ ਕੋਈ ਨਾ ਕੋਈ ਕਿਰਿਆ ਅਪਣਾਉਣੀ ਪੈਂਦੀ ਹੈ। ਯਾਨੀ ਸੂਖਸ਼ਮ ਤੋਂ ਸੂਖਸ਼ਮ ਰੂਪ ਦੇ ਵਿੱਚ ਵੀ ਉਸ ਨੂੰ ਕੋਈ ਨਾ ਕੋਈ ਕਰਮ ਕਰਨਾ ਪੈਂਦਾ ਹੈ। ਕਰਮ ਤੋਂ ਬਚ ਨਹੀਂ ਸਕਦੀ, ਔਰ ਕਰਮ ਦਾ ਇਸ ਨੂੰ ਭੁਗਤਾਨ ਅਵਸ਼ ਦੇਣਾ ਪੈਂਦਾ ਹੈ। ਤੋ ਸਭ ਤੋਂ ਪਹਿਲਾ ਮਜ਼ਮੂਨ ਹੈ, ਕੁਛ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਨੂੰ ਕਰਨੀਆਂ ਪੈਣਗੀਆਂ ਇਸ ਮਨੁੱਖੇ ਜਨਮ ਨੂੰ ਕਾਇਮ ਰੱਖਣ ਵਾਸਤੇ। ਅਗਰ ਅਸੀਂ ਇਸ ਜਨਮ ਨੂੰ ਸਥਿਰ ਰੱਖਣਾ ਚਾਹੁੰਦੇ ਹਾਂ, ਇਸ ਤੋਂ ਕੰਮ ਲੈਣਾ ਚਾਹੁੰਦੇ ਹਾਂ, ਤੇ ਸਾਨੂੰ ਕੁਛ ਨਾ ਕੁਛ ਖਰਚ ਕਰਨਾ ਪਏਗਾ। ਜਿਸ ਤਰੀਕੇ ਦੇ ਨਾਲ ਅਸੀਂ ਕਾਰ ਨੂੰ ਚਲਾਉਂਦੇ ਹਾਂ ਤੇ ਉਸ ਦੇ ਵਿੱਚ ਪੈਟਰੋਲ ਪਾਉਣਾ ਪੈਂਦਾ, ਕੁਛ ਕੀਮਤ ਦੇਣੀ ਪੈਂਦੀ ਹੈ, ਤਾਂ ਹੀ ਜਾ ਕਰਕੇ ਕਾਰ ਜੋ ਹੈ ਚਲਦੀ ਹੈ। ਅਗਰ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹਾਂ, ਤੇ ਜਿੱਥੇ ਮਸ਼ੀਨ ਦਾ ਯਾਨੀ ਕਿ ਕਾਰ ਦਾ ਹੋਣਾ ਜ਼ਰੂਰੀ ਹੈ, ਉੱਥੇ ਪੈਟਰੋਲ ਦਾ ਹੋਣਾ ਵੀ ਜ਼ਰੂਰੀ ਹੈ। ਉਸੇ ਤਰੀਕੇ ਦੇ ਨਾਲ ਇਹ ਮਸ਼ੀਨ ਜਿਹੜੀ ਹੈ ਇਨਸਾਨ ਦੀ, ਇਹ ਜ਼ਰੂਰੀ ਹੈ। ਇਹ 84 ਲੱਖ ਜਿਹੜੇ ਸੁੰਦਰ ਸੂਟ ਬਣਾਏ ਗਏ ਨੇ ਇਸ ਰਚਨਾ ਦੇ ਵਿੱਚ, ਤਿੰਨਾਂ ਲੋਕਾਂ ਦੇ ਅਧੀਨ ਉਹ ਤ੍ਰਿਲੋਕੀ ਨਾਥ ਜੋ ਹੈ ਉਸਨੇ ਇਹ ਜੋ ਮਸ਼ੀਨ ਦਿੱਤੀ ਹੈ, ਇਨਸਾਨ ਰੂਪੀ ਮਸ਼ੀਨ, ਇਸ ਨੂੰ ਚਲਾਉਣ ਵਾਸਤੇ ਪ੍ਰਾਣ ਸ਼ਕਤੀ ਵੀ ਦਿੱਤੀ ਗਈ ਹੈ। ਇਹ ਪ੍ਰਾਣ ਸ਼ਕਤੀ ਜਿਹੜੀ ਹੈ ਇਸ ਚੋਲੇ ਨੂੰ ਚਲਾਉਂਦੀ ਹੈ। ਜਦੋਂ ਇਹ ਚੋਲੇ ਚੋਂ ਇਹ ਸ਼ਕਤੀ ਨਿਕਲ ਜਾਂਦੀ ਹੈ, ਠੀਕ ਉਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਪੈਟਰੋਲ ਖਤਮ ਹੋ ਜਾਏ ਤੇ ਕਾਰ ਖੜੀ ਹੋ ਜਾਂਦੀ ਹੈ, ਉਸ ਨੂੰ ਧਿੱਕਾ ਮਾਰਨਾ ਪੈਂਦਾ ਪਰ ਉਹ ਆਪਣੇ ਆਪ ਚਲਦੀ ਨਹੀਂ ਹੈ। ਉਸੇ ਤਰੀਕੇ ਦੇ ਨਾਲ ਇਹ ਮਸ਼ੀਨ ਦੇ ਵਿੱਚੋਂ ਜਦੋਂ ਪ੍ਰਾਣ ਸ਼ਕਤੀ ਚਲੀ ਜਾਂਦੀ ਹੈ ਤੇ ਇਹ ਮਸ਼ੀਨ ਕਿਸੇ ਕੰਮ ਦੀ ਨਹੀਂ ਰਹਿ ਜਾਂਦੀ। ਤਾਂ ਬਿਲਕੁਲ ਸਪਸ਼ਟ ਹੋ ਜਾਂਦਾ ਕਿ ਇੱਕ ਬਹੁਤ ਐਸੀ ਆਵਸ਼ਕ ਵਸਤੂ ਹੈ ਜਿਹੜੀ ਕਿ ਸਾਨੂੰ ਲਾਗੂ ਕਰਨੀ ਪੈਂਦੀ ਹੈ। ਉਹ ਕਿਸ ਤਰੀਕੇ ਦੇ ਨਾਲ ਰੂਹਾਨੀਅਤ ਦਾ ਜਿਹੜਾ ਵਿਸ਼ੇ ਹੈ ਇਸ ਸਥੂਲ ਲੋਕ ਤੋਂ ਥੋੜਾ ਜਿਹਾ ਅਲੱਗ ਲੈ ਕਰਕੇ ਅਰਥ ਪ੍ਰਗਟ ਹੁੰਦਾ। ਕਿਸ ਤਰੀਕੇ ਦੇ ਨਾਲ ਇਹ ਪ੍ਰਾਣ ਸ਼ਕਤੀ, ਜਿਸ ਤਰੀਕੇ ਨਾਲ ਅਸੀਂ ਸਾਹ ਲੈਂਦੇ ਹਾਂ, ਇਸ ਚੋਲੇ ਨੂੰ ਕਾਇਮ ਰੱਖਣ ਵਾਸਤੇ ਪਾਣੀ ਦੀ ਲੋੜ ਪੈਂਦੀ ਹੈ, ਕੁਛ ਭੋਜਨ ਦੀ ਵੀ ਲੋੜ ਪੈਂਦੀ ਹੈ, ਯਾਨੀ ਕਿ ਊਰਜਾ ਦੀ। ਇਹ ਸਾਰੀਆਂ ਵਸਤੂਆਂ ਜਿਹੜੀਆਂ ਨੇ ਇਸ ਕਾਲ ਦੀ ਨਗਰੀ ਤੋਂ ਜਿਹੜਾ ਥਾਲ ਉਸਨੇ ਸਜਾ ਕਰਕੇ ਸਾਡੇ ਸਾਹਮਣੇ ਰੱਖਿਆ ਉਹਦੇ ਵਿੱਚੋਂ ਸਾਨੂੰ ਇਹ ਵਸਤੂਆਂ ਲੈਣੀਆਂ ਪੈਂਦੀਆਂ। ਅਗਰ ਇਹ ਵਸਤੂਆਂ ਅਸੀਂ ਨਾ ਲਈਏ ਤੇ ਇਹ ਚੋਲਾ ਕਾਇਮ ਨਹੀਂ ਰਹਿ ਸਕਦਾ। ਯਾਨੀ ਕਿ ਇਸ ਚੋਲੇ ਨੂੰ ਚਲਾਉਣ ਵਾਸਤੇ ਜਿਹੜੀ ਪੂੰਜੀ ਅਸੀਂ ਖਰਚ ਕਰ ਰਹੇ ਹਾਂ, ਇਹ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਖਿਲ ਖਿੰਡ ਭੁੱਲਣ ਹਾਰ ਹੈ, ਇਹ ਤੂੰ ਭੁੱਲ ਕਰ ਰਿਹਾ। ਯਾਨੀ ਕਿ ਇਹ ਭੁੱਲ ਬਹੁਤ ਜ਼ਰੂਰੀ ਹੈ, ਇਹ ਭੁੱਲ ਕੀਤੇ ਬਿਨਾਂ ਅਸੀਂ ਇਸ ਮਜ਼ਮੂਨ ਨੂੰ ਸਮਝ ਨਹੀਂ ਸਕਦੇ, ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਨਹੀਂ ਸਕਦੇ। ਸੋ ਪਹਿਲੀ ਭੁੱਲ ਜਿਹੜੀ ਹੈ ਇਹ ਆਵਸ਼ਕ ਹੋ ਗਈ, ਪਰ ਇਸ ਦਾ ਭੁਗਤਾਨ ਦੇਣਾ ਪਏਗਾ। ਉਹਨਾਂ ਨੇ ਸਭ ਸਪਸ਼ਟ ਕਰਦੇ ਨੇ ਕਿ ਇਹ ਨਾ ਸੋਚ ਕਿ ਤੂੰ ਇਸ ਲੇਖੇ ਤੋਂ ਬਚ ਜਾਏਗਾ, ਛੁੱਟ ਜਾਏਗਾ, ਯਾਨੀ ਕਿ ਸਾਸ ਲੈਂਦੇ ਆ ਜਦੋਂ ਤੇ ਕਿਤਨੇ ਹੀ ਜੀਵਾਤਮਾ ਜੜੀਆਂ ਨੇ ਜਿਵਾ ਕਰ ਦਿੱਤੀਆਂ ਜਾਂਦੀਆਂ। ਇੱਕ ਪਾਣੀ ਦੇ ਘੁੱਟ ਦੇ ਵਿਚ ਕਰੋੜਾਂ ਹੀ ਜੀਵਾਤਮਾ ਮੌਜੂਦ ਨੇ। ਇਸ ਵਕਤ ਇਸ ਵਾਯੂ ਮੰਡਲ ਦੇ ਵਿਚ ਇਸ ਧਰਤੀ ਦੇ ਉਪਰ ਚਾਰੋ ਪਾਸੇ ਨਜ਼ਰ ਮਾਰ ਕਰਕੇ ਦੇਖ ਲੋ, ਜਿਨ੍ਹਾਂ ਦੇ ਕੋਲ ਤੀਸਰੀ ਅੱਖ ਮੌਜੂਦ ਹੈ ਬੜੇ ਅੱਛੇ ਤਰੀਕੇ ਦੇ ਨਾਲ ਦੇਖ ਰਹੇ ਨੇ ਕਿ ਇਹ ਸਾਰਾ ਵਾਯੂ ਮੰਡਲ ਜਿਹੜਾ ਹੈ ਰੂਹਾਂ ਨਾਲ ਭਰਿਆ ਹੋਇਆ। ਇਕ ਸੂਈ ਦੀ ਨੋਕ ਅਗਰ ਪ੍ਰਿਥਵੀ ਤੇ ਰੱਖੀ ਜਾਏ ਤੇ ਉਸ ਨੋਕ ਦੇ ਤੱਲੇ ਵੀ ਕਈ ਜੀਵਾਤਮਾ ਤੜਫ ਰਹੀਆਂ ਹੋਣਗੀਆਂ। ਵਿਚਾਰ ਕਰਕੇ ਦੇਖ ਲੋ, ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਈ, ਯਾਨੀ ਕਿ ਜਿਤਨੇ ਵੀ ਅਨਾਜ ਦੇ ਦਾਣੇ ਨਜ਼ਰ ਆ ਰਹੇ ਨੇ ਜਿਸ ਤੋਂ ਫਸਲ ਪੈਦਾ ਹੁੰਦੀ ਹੈ, ਜਿਸ ਦਾਣੇ ਤੋਂ ਫਸਲ ਨਹੀਂ ਬਣ ਸਕਦੀ, ਪੌਦਾ ਨਹੀਂ ਬਣ ਸਕਦਾ, ਉਸ ਦੇ ਅੰਦਰ ਰੂਹ ਨਹੀਂ ਹੈ। ਅਗਰ ਉਸ ਦੇ ਅੰਦਰ ਰੂਹ ਮੌਜੂਦ ਹੈ ਤਾਂ ਉਸਦਾ ਅੰਕੁਰ ਅਵਸ਼ ਫੁੱਟੇਗਾ ਔਰ ਉਸਦਾ ਪੌਦਾ ਬਣੇਗਾ। ਇਸ ਤੋਂ ਸਪਸ਼ਟ ਹੋ ਜਾਂਦਾ ਕਿ ਇਹ ਜਿਹੜੀ ਰਚਨਾ ਰਚੀ ਗਈ ਹੈ ਇਸ ਦੇ ਵਿਚ ਕੁਛ ਗੁਨਾਹ ਜਿਹੜੇ ਨੇ ਬੜੇ ਜ਼ਰੂਰੀ ਨੇ। ਇਹ ਸਾਰੇ ਹੀ ਗੁਨਾਹ ਹਨ, ਯਾਨੀ ਕਿ ਜੀਵਾਤਮਾ ਜੀਵਾਤਮਾ ਨੂੰ ਕਤਲ ਕਰਕੇ ਖਾ ਕਰਕੇ ਹੀ ਜਿੰਦਾ ਇਸ ਜਗਤ ਦੇ ਵਿਚ ਵਿਚਰਨ ਕਰ ਸਕਦੀ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਸਾਰਾ ਲੇਖਾ ਤੇਰਾ ਜਮ੍ਹਾਂ ਕੀਤਾ ਜਾ ਰਿਹਾ, ਹਰ ਇਕ ਜੀਵਾਤਮਾ ਦਾ ਤੈਨੂੰ ਹਿਸਾਬ ਦੇਣਾ ਪਏਗਾ। ਹੁਣ ਵਿਚਾਰ ਕਰੀ ਜਾਓ ਇਸ ਦੇ ਨਾਲ ਹੀ ਕਿ ਅਸੀਂ ਕਿਸ ਤਰੀਕੇ ਦੇ ਨਾਲ ਖਿੰਨ ਖਿੰਨ ਹਰ ਪਲ ਇਹ ਕਰਮਾਂ ਨੂੰ ਅਸੀਂ ਜਮ੍ਹਾਂ ਕਰਦੇ ਜਾ ਰਹੇ ਹਾਂ। ਔਰ ਦੂਸਰਾ ਗੁਨਾਹ ਕਿਹੜਾ ਹੈ? ਇਸ ਜਗਤ ਦੇ ਵਿਚ ਆ ਕਰਕੇ ਜਦੋਂ ਜੀਵਾਤਮਾ ਉਸ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰਨਾ ਚਾਹੁੰਦੀ, ਯਾਨੀ ਕਿ ਕੋਈ ਐਸੀ ਕਿਰਿਆ ਨੂੰ ਅਪਣਾ ਰੱਖਿਆ ਹੈ ਜਿਸ ਕਿਰਿਆ ਦੇ ਨਾਲ ਉਹ ਪਰਮਾਤਮਾ ਨੂੰ ਭੁੱਲੀ ਬੈਠਾ, ਉਸ ਨੂੰ ਇਸ ਰਸਤੇ ਦੀ ਖਬਰ ਨਹੀਂ, ਇਸ ਦਰ ਦਾ ਪਤਾ ਨਹੀਂ ਕਿ ਕਿਸ ਜਗ੍ਹਾ ਪਰਮਾਤਮਾ ਮੌਜੂਦ ਹੈ, ਇਨਸਾਨੀ ਜਨਮ ਦਾ ਕਿਆ ਲਾਭ ਹੈ, ਕਿਸ ਕਰਕੇ ਤੂੰ ਅਵਤਾਰ ਲੈ ਕਰਕੇ ਇਸ ਧਰਤੀ ਤੇ ਪ੍ਰਗਟ ਹੋਇਆ ਹੈ, ਤੇ ਉਹ ਜਿਹੜੀ ਕਿਰਿਆ ਅਪਣਾ ਰਿਹਾ ਉਸ ਦੇ ਨਾਲ ਉਹ ਪਰਮਾਤਮਾ ਤੋਂ ਦੂਰ ਜਾ ਰਿਹਾ। ਕਿਸ ਤਰੀਕੇ ਦੇ ਨਾਲ? ਕਿ ਉਸ ਦੇ ਨਾਲ ਵੀ ਉਸ ਦੇ ਕਰਮ ਬਣ ਰਹੇ ਨੇ, ਯਾਨੀ ਕਿ ਸੰਸਾਰ ਦਾ ਕਾਰ ਵਿਵਹਾਰ ਕਰਦੇ ਹੋਏ ਜਿਹੜੀ ਵਸਤੂਆਂ ਔਰ ਸੰਬੰਧਾਂ ਨੂੰ ਅਸੀਂ ਇਕੱਤਰ ਕਰ ਰਹੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਵੀ ਸਾਰਾ ਦਾ ਸਾਰਾ ਗੁਨਾਹ ਹੈ, ਅਪਰਾਧ ਹੈ, ਔਰ ਇਹ ਦੂਸਰੇ ਤਰੀਕੇ ਦਾ ਅਪਰਾਧ ਜਿਹੜਾ ਇਹਦਾ ਵੀ ਤੈਨੂੰ ਲੇਖਾ ਦੇਣਾ ਪਏਗਾ। ਯਾਨੀ ਕਿ ਇਹ ਅਪਰਾਧ ਸਾਡੇ ਕੋਲ ਅਣਜਾਣੇ ਦੇ ਵਿਚ ਹੋ ਰਿਹਾ। ਬਹੁਤ ਸਾਰੀਆਂ ਜੀਵਾਤਮਾ ਨੇ ਜਿਨ੍ਹਾਂ ਨੂੰ ਇਸ ਭੇਦ ਦਾ ਪਤਾ ਨਹੀਂ ਹੈ ਔਰ ਸੰਸਾਰ ਦੇ ਵਿਚ ਸਿਰਫ ਭੋਗ ਵਿਲਾਸ ਨੂੰ, ਵਸਤੂ ਔਰ ਸੰਬੰਧਾਂ ਨੂੰ ਹੀ ਸਭ ਕੁਝ ਸਮਝ ਕਰਕੇ ਆਪਣੀ ਪ੍ਰਾਣ ਸ਼ਕਤੀ ਯਾਨੀ ਕਿ ਆਪਣੀ ਹਸਤੀ ਨੂੰ ਮਿਟਾ ਰਹੇ ਨੇ, ਤੇ ਇਹ ਦੂਸਰਾ ਗੁਨਾਹ ਜਿਹੜੀਆਂ ਜੀਵਾਤਮਾ ਕਰ ਰਹੀਆਂ ਨੇ ਇਹ ਅਣਜਾਣੇ ਦੇ ਵਿਚ ਕਰ ਰਹੀਆਂ ਨੇ, ਭੁੱਲੀਆਂ ਹੋਈਆਂ ਨੇ। ਤੀਸਰਾ ਗੁਨਾਹ ਉਹ ਨੇ ਜਿਹੜੀਆਂ ਕਿ ਜੀਵਾਤਮਾ ਇਸ ਵਕਤ ਸਤਸੰਗ ਦੇ ਵਿਚ ਮੌਜੂਦ ਨੇ, ਜਿਹੜੇ ਪੂਰਨ ਸਤਿਗੁਰਾਂ ਦੀ ਸ਼ਰਨ ਦੇ ਵਿਚ ਆ ਗਈਆਂ, ਉਨ੍ਹਾਂ ਨੇ ਸਤਸੰਗ ਦੇ ਵਿਚ ਉਨ੍ਹਾਂ ਦੀ ਅਕਾਲ ਪੁਰਖ ਦੀ ਬਾਣੀ ਨੂੰ, ਸੱਚਖੰਡ ਦੀ ਬਾਣੀ ਨੂੰ ਸੁਣ ਲਿਆ। ਉਨ੍ਹਾਂ ਨੂੰ ਪਤਾ ਚੱਲ ਗਿਆ ਕਿ ਭੇਦ ਕੀ ਹੈ ਸ੍ਰਿਸ਼ਟੀ ਦਾ, ਕਿਸ ਤਰੀਕੇ ਦੇ ਨਾਲ ਸ੍ਰਿਸ਼ਟੀ ਚੱਲ ਰਹੀ ਹੈ, ਕੌਣ ਚਲਾਉਣ ਵਾਲਾ ਹੈ ਔਰ ਸਾਡਾ ਫਰਜ਼ ਕੀ ਹੈ, ਕੀ ਉਪਦੇਸ਼ ਅਕਾਲ ਪੁਰਖ ਨੇ ਸਤਿਗੁਰ ਦੇ ਜ਼ਰੀਏ ਸਾਡੀ ਝੋਲੀਆਂ 'ਚ ਤਕਸੀਮ ਕੀਤਾ, ਔਰ ਅਸੀਂ ਕਰ ਕੀ ਰਹੇ ਹਾਂ। ਜਿਹੜੀ ਵੀ ਜੀਵਾਤਮਾ ਜਿਸ ਨੇ ਇਸ ਨਿਯਮ ਨੂੰ ਜਾਣ ਲਿਆ, ਇਸ ਹੁਕਮ ਨੂੰ ਸੁਣ ਲਿਆ, ਚਾਹੇ ਉਸਨੇ ਜਾਣ ਕਰਕੇ ਸੁਣਿਆ, ਚਾਹੇ ਅਣਜਾਣੇ ਸੁਣਿਆ, ਚਾਹੇ ਕਿਸੇ ਤੀਸਰੇ ਵਿਅਕਤੀ ਦੇ ਮੁਖਾਰਬਿੰਦ ਚ ਉਸਨੇ ਸੁਣ ਰਿਹਾ, ਯਾਨੀ ਕਿ ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਜਿਹੜੀ ਤਾਕਤ ਹੈ ਅਕਾਲ ਪੁਰਖ, ਔਰ ਅਕਾਲ ਪੁਰਖ ਦੀ ਤਾਕਤ ਸਤਿਗੁਰੂ ਦੇ ਅੰਦਰ ਪ੍ਰਗਟ ਹੈ, ਔਰ ਸਤਿਗੁਰੂ ਨੇ ਜੋ ਉਪਦੇਸ਼ ਦੇ ਦਿੱਤਾ ਸਤਸੰਗ ਦੇ ਵਿਚ ਆ ਕਰਕੇ, ਉਹ ਅਟਲ ਹੈ, ਨਿਯਮ ਹੈ, ਯਾਨੀ ਕਿ ਅਦਾਲਤ ਦਾ ਹੁਕਮ ਹੈ, ਹਰ ਸਰਕਾਰ ਨੂੰ ਇਹ ਮੰਨਣਾ ਪੈਂਦਾ। ਸਰਕਾਰਾਂ ਕਿਹੜੀਆਂ ਨੇ? ਰੂਹਾਨੀਅਤ ਦੇ ਵਿਚ ਅਨੰਤ ਮੰਡਲਾਂ ਦੇ ਵਿਚ ਇਹ ਸਰਕਾਰਾਂ ਮੌਜੂਦ ਨੇ, ਔਰ ਉਹ ਸਾਰੀਆਂ ਹੀ ਸਰਕਾਰਾਂ ਜਿਹੜੀਆਂ ਨੇ ਸਤਿਗੁਰੂ ਦੇ ਅੱਗੇ ਆ ਕਰਕੇ ਕਲਮ ਲੈ ਕਰਕੇ ਬੈਠਦੀਆਂ ਨੇ, ਜਦੋਂ ਉਹ ਸਤਸੰਗ ਦੇ ਵਿਚ ਆ ਕਰਕੇ ਹੁਕਮ ਕਰਦੇ ਨੇ, ਉਹ ਸਾਰੇ ਹੀ ਹੁਕਮ ਜਿਹੜੇ ਨੇ ਇਹ ਸਾਰੇ ਮੰਡਲਾਂ ਦੇ ਉਪਰ ਲਾਗੂ ਹੁੰਦੇ ਨੇ, ਚਾਹੇ ਕੋਈ ਇਸ ਨੂੰ ਮੰਨੇ ਚਾਹੇ ਕੋਈ ਨਾ ਮੰਨੇ, ਪਰਮਾਤਮਾ ਦੀ ਕੋਈ ਪੂਜਾ ਕਰੇ ਚਾਹੇ ਕੋਈ ਨਾ ਕਰੇ, ਉਸਦਾ ਵਿਰਧ ਹੈ ਕਿ ਉਸਨੇ ਸਭ ਦੀ ਪਾਲਣਾ ਕਰਨੀ ਹੈ, ਔਰ ਉਹ ਆਪਣੇ ਗੁਣ ਦੇ ਉਪਰ ਪੂਰਾ ਹੈ, ਯਾਨੀ ਕਿ ਉਹ ਸਭ ਨੂੰ ਰਿਜ਼ਕ ਦੇ ਰਿਹਾ। ਪੱਥਰ ਦੇ ਅੰਦਰ ਜਿੱਥੇ ਹਵਾ ਵੀ ਨਹੀਂ ਜਾਂਦੀ ਉਸਦਾ ਵੀ ਭੋਜਨ ਉਸਨੇ ਉਸਦੇ ਜੰਮਣ ਤੋਂ ਪਹਿਲਾਂ ਹੀ ਉਸ ਸਥਾਨ ਤੇ ਰੱਖਿਆ ਹੋਇਆ। ਬਿੱਛੂ ਨੂੰ ਦੇਖੋ, ਬਿੱਛੂ ਕੀ ਕਰਦਾ? ਜਦੋਂ ਉਸਦੇ ਬੱਚੇ ਹੁੰਦੇ ਨੇ ਨਾ, ਤੇ ਮਾਂ ਜਿਹੜੀ ਹੈ ਉਹ ਦੁਆਰ ਨੂੰ ਬੰਦ ਕਰਕੇ ਆਪਣੀ ਹਸਤੀ ਨੂੰ ਮਿਟਾ ਦਿੰਦੀ ਹੈ ਕਿ ਜਦੋਂ ਇਹ ਬੱਚੇ ਆਣਗੇ, ਹੋਸ਼ ਨੂੰ ਸੰਭਾਲਣਗੇ, ਇਹਨਾਂ ਨੂੰ ਭੋਜਨ ਦੀ ਜ਼ਰੂਰਤ ਪਏਗੀ, ਔਰ ਇਹ ਭੋਜਨ ਕਿੱਥੋਂ ਲੈਣਗੇ? ਉਨ੍ਹਾਂ ਦੇ ਅੰਦਰ ਤਾਕਤ ਨਹੀਂ, ਸਮਰੱਥਾ ਨਹੀਂ ਇਸ ਸੰਸਾਰ ਚੋਂ ਭੋਜਨ ਨੂੰ ਹਾਸਲ ਕਰਨ ਦਾ, ਤੇ ਉਹ ਕੀ ਕਰਦੀ ਹੈ? ਦੁਆਰ ਨੂੰ ਬੰਦ ਕਰਕੇ ਆਪਣੀ ਹਸਤੀ ਮਿਟਾ ਦਿੰਦੀ ਹੈ, ਯਾਨੀ ਕਿ ਮੁਰਦਾ ਹੋ ਜਾਂਦੀ ਹੈ। ਉਹ ਬੱਚੇ ਜਿਹੜੇ ਨਿਕਲਦੇ ਨੇ ਨਾ, ਉਹ ਬੱਚੇ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਖਾਂਦੇ ਨੇ,
ਔਰ ਉਸ ਤੋਂ ਬਾਅਦ ਜਾ ਕਰਕੇ ਉਸ ਬਿਖ ਤੋਂ ਬਾਹਰ ਨਿਕਲਦੇ ਨੇ ਤੇ ਵਿਚਾਰ ਕਰਕੇ ਦੇਖ ਲਓ ਉਸ ਪਰਮਾਤਮਾ ਨੇ ਆਉਣ ਵਾਲੀ ਜੀਵਾਤਮਾ ਤੋਂ ਪਹਿਲੇ ਹੀ ਸਮੱਗਰੀ ਦੇ ਦਿੱਤੀ ਹੈ ਥੰਨਾ ਦੇ ਵਿਚ ਪਹਿਲੇ ਹੀ ਦੁੱਧ ਆ ਜਾਂਦਾ ਬੱਚਾ ਬਾਅਦ ਵਿਚ ਪੈਦਾ ਹੁੰਦਾ ਇਹ ਕਿਸ ਦੀ ਲੀਲਾ ਹੈ ਇਹ ਅਕਾਲ ਪੁਰਖ ਦੀ ਲੀਲਾ ਹੈ ਔਰ ਬੜੇ ਢੰਗ ਦੇ ਨਾਲ ਇਹ ਸ੍ਰਿਸ਼ਟੀ ਚਲਾਈ ਜਾ ਰਹੀ ਹੈ ਸੋ ਜਿਹੜੇ ਹੁਕਮ ਦੇ ਦਿੱਤੇ ਬਾਗ ਦੇ ਵਿਚ ਫੁੱਲ ਤੋੜਨ ਦੀ ਸਜ਼ਾ ਹੈ ਅਗਰ ਕਿਸੇ ਨੇ ਉਸ ਹੁਕਮ ਨੂੰ ਨਹੀਂ ਜਾਣਿਆ ਤੇ ਸਾਰਾ ਬਾਗ ਉਜਾੜ ਦੇ ਭੁਗਤਾਨ ਤੇ ਉਸ ਨੂੰ ਵੀ ਦੇਣਾ ਪਏਗਾ ਪਰ ਅਸੀਂ ਇਸ ਚੀਜ਼ ਤੇ ਵਿਚਾਰ ਕਰ ਸਕਦੇ ਹਾਂ ਕਿ ਸ਼ਾਇਦ ਉਹਦੀ ਸਜ਼ਾ ਦੇ ਵਿਚ ਕੁਝ ਕਟੌਤੀ ਹੋ ਜਾਏ ਜਾਂ ਬਖਸ਼ ਦਿੱਤਾ ਜਾਏ ਪਰ ਅਗਰ ਕਿਸੇ ਨੂੰ ਪਤਾ ਸੀ ਕਿ ਬਾਗ ਦੇ ਵਿਚ ਫੁੱਲ ਤੋੜਨੇ ਦੀ ਸਜ਼ਾ ਹੈ ਫਿਰ ਅਗਰ ਉਸਨੇ ਇੱਕ ਕਲੀ ਵੀ ਤੋੜੀ ਹੈ ਤੇ ਉਹ ਬਖਸ਼ਿਆ ਨਹੀਂ ਜਾਏਗਾ ਯਾਨੀ ਕਿ ਉਸ ਨੂੰ ਭੁਗਤਾਨ ਦੇਣਾ ਪਏਗਾ ਸੋ ਪਹਿਲੀ ਤੁਕ ਦੇ ਵਿਚ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਇਹ ਸਾਰੇ ਉਦਾਹਰਣਾਂ ਦੇ ਨਾਲ ਸਾਰਾ ਮਜ਼ਮੂਨ ਅੱਜ ਦਾ ਸਪਸ਼ਟ ਹੋ ਜਾਂਦਾ ਕਿ ਇੱਕ ਗੁਨਾਹ ਜਿਹੜਾ ਹੈ ਇਸ ਚੋਲੇ ਦੇ ਵਿਚ ਕਾਇਮ ਰੱਖਣ ਵਾਸਤੇ ਸਾਨੂੰ ਕਰਨਾ ਬਹੁਤ ਜ਼ਰੂਰੀ ਹੈ ਉਸ ਤੋਂ ਅਸੀਂ ਛੁੱਟ ਨਹੀਂ ਸਕਦੇ ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਸ ਦੇ ਨਾਲ ਹੀ ਤੂੰ ਇਹ ਵੀ ਵਿਚਾਰ ਕਰ ਜਿੱਥੇ ਇਸ ਸਰੀਰ ਦਾ ਪੋਸ਼ਣ ਕਰਨ ਵਾਸਤੇ ਤੂੰ ਇਹ ਗੁਨਾਹ ਕਰ ਰਿਹਾ ਇਹਦੀ ਸੀਮਾ ਹੋ ਜਾਏ ਯਾਨੀ ਕਿ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ ਇਸ ਜਗਤ ਦੇ ਵਿਚ ਇਸ ਸੰਸਾਰ ਦੇ ਵਿਚ ਇਸ ਕਾਲ ਰੂਪੀ ਥਾਲ ਦੇ ਵਿਚੋਂ ਤੂੰ ਸੰਸਾਰ ਰੂਪ ਤੋਂ ਉਹ ਚੀਜ਼ ਲੈਣੀ ਉਤਨੀ ਲੈਣੀ ਜਿਤਨੀ ਕਿ ਚੋਲੇ ਨੂੰ ਕਾਇਮ ਰੱਖਣ ਵਾਸਤੇ ਜ਼ਰੂਰੀ ਹੈ ਥੋੜਾ ਜਿਹਾ ਹੋਰ ਵਿਚਾਰ ਕਰੀਏ ਕਿ ਕਿਆ ਅਸੀਂ ਸਿਰਫ ਉਤਨਾ ਹੀ ਇਸ ਥਾਲ ਦੇ ਵਿਚੋਂ ਲੈਂਦੇ ਹਾਂ ਜਿਤਨਾ ਸਾਨੂੰ ਜ਼ਰੂਰਤ ਹੈ ਤੋਂ ਨਹੀਂ ਅਸੀਂ ਇੱਥੇ ਵੀ ਇੱਕ ਬਹੁਤ ਵੱਡਾ ਗੁਨਾਹ ਕਰ ਰਹੇ ਹਾਂ ਬਹੁਤ ਸਾਰੇ ਇਸ ਸੰਕਾਰ ਦੇ ਵਿਚ ਮੌਜੂਦ ਨੇ ਕਿ ਅਸੀਂ ਮਾਸ ਨਹੀਂ ਖਾਂਦੇ ਬਹੁਤ ਅੱਛੀ ਗੱਲ ਹੈ ਕਿ ਬਹੁਤ ਸਾਰੇ ਕਰਮਾਂ ਤੋਂ ਬਚ ਗਏ ਇਤਨੇ ਕਰਮਾਂ ਤੋਂ ਬਚ ਗਏ ਕਿ ਅਸੀਂ ਹੋਰ ਬਹੁਤ ਸਾਰੇ ਕਰਮ ਕਰ ਵੀ ਰਹੇ ਹਾਂ ਉਨ੍ਹਾਂ ਤੋਂ ਕਿਸ ਤਰੀਕੇ ਦੇ ਨਾਲ ਬਚ ਜਾਂਗੇ ਗੁਰੂ ਨਾਨਕ ਸਾਹਿਬ ਉਸ ਨੂੰ ਵੀ ਸਪਸ਼ਟ ਕਰ ਰਹੇ ਨੇ ਕਿ ਜਦੋਂ ਕੋਈ ਜੀਵਾਤਮਾ ਅਗਰ ਉਸ ਨੂੰ ਭੋਜਨ ਦੀ ਜ਼ਰੂਰਤ ਹੈ ਦੋ ਰੋਟੀਆਂ ਦੀ ਔਰ ਉਹ ਖਾ ਰਿਹਾ ਚਾਰ ਤੇ ਬਾਕੀ ਦਾ ਹਰ ਕੋਰ ਜਿਹੜਾ ਹੈ ਇਸ ਸਰੀਰ ਦੇ ਵਾਸਤੇ ਜ਼ਹਿਰ ਹੈ ਯਾਨੀ ਕਿ ਸਰੀਰ ਦੇ ਮੁਤਲਕ ਕਿਸੇ ਨੇ ਇਹ ਵਿਚਾਰ ਹੀ ਨਹੀਂ ਕੀਤਾ ਅਸੀਂ ਨਾਮ ਲੈ ਆਏ ਅੰਮ੍ਰਿਤ ਛਕ ਲਿਆ ਸਤਿਗੁਰੂ ਦੀ ਫੋਟੋ ਲਗਾ ਲਈ ਧੂਪ ਬੱਤੀ ਦੇ ਦੀ ਇਹ ਕੋਈ ਰੂਹਾਨੀਅਤ ਨਹੀਂ ਹੈ ਨਾ ਇਹ ਰੂਹਾਨੀਅਤ ਦੇ ਵਿਸ਼ੇ ਦੇ ਉੱਪਰ ਹੁਕਮ ਅਨੁਸਾਰ ਅਸੀਂ ਕਿਰਤ ਕਰ ਰਹੇ ਹਾਂ ਅਸੀਂ ਹੁਕਮ ਤੋਂ ਹੀ ਬਾਹਰ ਹਾਂ ਯਾਨੀ ਕਿ ਰੂਹਾਨੀਅਤ ਦਾ ਜਿਹੜਾ ਮਜ਼ਬੂਨ ਹੈ ਉਹ ਆਪਣੀ ਹਸਤੀ ਨੂੰ ਮਿਟਾਉਣ ਦਾ ਹੈ ਹਸਤੀ ਨੂੰ ਮਿਟਾਉਣ ਦਾ ਮਤਲਬ ਇਹ ਨਹੀਂ ਹੈ ਕਿ ਸਰੀਰ ਦਾ ਨਾਸ ਕਰ ਦੇਣਾ ਸਰੀਰ ਨੂੰ ਕਾਇਮ ਰੱਖਣ ਵਾਸਤੇ ਜਿਹੜੀ ਊਰਜਾ ਦੀ ਲੋੜ ਹੈ ਉਹ ਸਿਰਫ ਉਤਨੀ ਚਾਹੀਦੀ ਹੈ ਜਿਤਨੀ ਕਿ ਇਸ ਸਰੀਰ ਨੂੰ ਜ਼ਰੂਰਤ ਹੈ ਔਰ ਜਿਤਨੀ ਵੀ ਅਸੀਂ ਇਸ ਨੂੰ ਫਾਲਤੂ ਦੀ ਊਰਜਾ ਦਿੰਦੇ ਹਾਂ ਇਹ ਸਰੀਰ ਦੇ ਨਾਲ ਬਲਾਤਕਾਰ ਹੈ ਬਲਾਤਕਾਰ ਨੂੰ ਅਸੀਂ ਬੜੇ ਅੱਛੇ ਢੰਗ ਨਾਲ ਸਮਝਦੇ ਹਾਂ ਇਸ ਜਗਤ ਦੇ ਵਿਚ ਕਿਤਨਾ ਵੱਡਾ ਗੁਨਾਹ ਸਮਝਿਆ ਜਾਂਦਾ ਬਲਾਤਕਾਰ ਨੂੰ ਔਰ ਉਸਦੀ ਸਜ਼ਾ ਵੀ ਕਿਤਨੀ ਭਿਆਨਕ ਦਿੱਤੀ ਜਾਂਦੀ ਹੈ ਔਰ ਇਸ ਤੋਂ ਵੀ ਉੱਤੇ ਸਜ਼ਾ ਜਿਹੜੀ ਰੂਹਾਨੀਅਤ ਦੇ ਵਿਚ ਦਿੱਤੀ ਜਾਂਦੀ ਹੈ ਉਸ ਕਾਲ ਨੇ ਇਸ ਦੀ ਤੈਅ ਕੀਤੀ ਹੈ ਜਿਹੜਾ ਵੀ ਜੀਵਾਤਮਾ ਇਸ ਜਗਤ ਦੇ ਵਿਚ ਆ ਕਰਕੇ ਬਲਾਤਕਾਰ ਨੂੰ ਅਪਣਾਉਂਦਾ ਇਸ ਕਿਰਿਆ ਕਰਨ ਵਾਲੇ ਦਾ ਅੱਧਾ ਕਰਮ ਦਾ ਬੋਝ ਜਿਹੜਾ ਉਹ ਜੀਵਾਤਮਾ ਚੁੱਕਦੀ ਹੈ ਔਰ ਅੱਧਾ ਬੋਝ ਜਿਹੜਾ ਹੈ ਇੰਦਰ ਮਹਾਰਾਜ ਜੀ ਨੂੰ ਚੁੱਕਣਾ ਪੈਂਦਾ ਕਿਉਂਕਿ ਇੰਦਰ ਜੀ ਨੇ ਇਸ ਧਰਤੀ ਦੇ ਉੱਪਰ ਇਸ ਬਲਾਤਕਾਰ ਦੀ ਪ੍ਰਥਾ ਨੂੰ ਗੌਤਮ ਰਿਸ਼ੀ ਦੀ ਪਤਨੀ ਅਹਿਲਿਆ ਦੇ ਨਾਲ ਕਰਕੇ ਉਹ ਕਰਕੇ ਜੋ ਹੈ ਕਾਇਮ ਕੀਤਾ ਸੀ ਤੋ ਇਹ ਸ੍ਰਿਸ਼ਟੀ ਦੇ ਵਿਚ ਵਿਚਾਰ ਕਰਕੇ ਦੇਖੋ ਕਿਤਨਾ ਭਿਆਨਕ ਜਿਹੜਾ ਹੈ ਇੰਦਰ ਨੂੰ ਵੀ ਇਹ ਕਰਮਾਂ ਦਾ ਬੋਝ ਚੁੱਕਣਾ ਪੈ ਜਾਂਦਾ ਜਿਹੜਾ ਕਿ ਉਸਨੇ ਅਣਜਾਣੇ ਦੇ ਵਿਚ ਆ ਕਰਕੇ ਜਾਂ ਜਾਣ ਕਰਕੇ ਇੱਕ ਕਿਰਿਆ ਨੂੰ ਅਪਣਾਇਆ ਸੀ ਤੇ ਵਿਚਾਰ ਕਰਕੇ ਦੇਖ ਲਓ ਇਸ ਸਰੀਰ ਦੇ ਨਾਲ ਅਸੀਂ ਜੋ ਕੁਝ ਇਸ ਨੂੰ ਫਾਲਤੂ ਦੀ ਊਰਜਾ ਦਿੰਦੇ ਹਾਂ ਇੱਕ ਤਰੀਕੇ ਦਾ ਬਲਾਤਕਾਰ ਹੈ ਇਸ ਸਰੀਰ ਦੀ ਕਿਆ ਹਾਲਤ ਹੁੰਦੀ ਹੋਏਗੀ ਜਿਹੜਾ ਵਿਚਾਰ ਕਰਕੇ ਦੇਖੋ ਜਿਸਲੇ ਇਸ ਦੇ ਉੱਪਰ ਜ਼ਹਿਰ ਸੁੱਟ ਦਿੱਤਾ ਜਾਂਦਾ ਔਰ ਇਸ ਜ਼ਹਿਰ ਨੂੰ ਇਸ ਨੂੰ ਬਾਹਰ ਕੱਢਣ ਵਾਸਤੇ ਕਿਤਨੀ ਮਿਹਨਤ ਕਰਨੀ ਪੈਂਦੀ ਹੈ ਅਸੀਂ ਭਜਨ ਦੀ ਗੱਲ ਕਰਦੇ ਹਾਂ ਭਜਨ ਅਸੀਂ ਕਦੋਂ ਔਰ ਕਿਸ ਤਰੀਕੇ ਦੇ ਨਾਲ ਕਰਾਂਗੇ ਫਰਿਆਦ ਆਈ ਹੈ ਕਿ ਸਾਨੂੰ ਨੀਂਦ ਆ ਜਾਂਦੀ ਹੈ ਹੁਣ ਵਿਚਾਰ ਕਰਕੇ ਦੇਖੋ ਕਿ ਇਹ ਸਾਨੂੰ ਨੀਂਦ ਕਿਉਂ ਆਉਂਦੀ ਹੈ ਅਸੀਂ ਨਾਈਟ ਸ਼ੋਅ ਦੇਖਣਾ ਹੋਵੇ ਇੱਕ ਫਿਲਮ ਦਾ ਤੇ ਅਸੀਂ ਦੁਪਹਿਰ ਤੋਂ ਤਿਆਰੀ ਸ਼ੁਰੂ ਕਰ ਦਿੰਦੇ ਹਾਂ ਦੋ ਘੰਟੇ ਤਿੰਨ ਘੰਟੇ ਸੋ ਜਾਂਦੇ ਹਾਂ ਕਿਉਂ ਭਾਈ ਅਸੀਂ ਰਾਤ ਨੂੰ ਜਾਗਣਾ ਇੱਕ ਫਿਲਮ ਦੇਖਣੀ ਹੈ ਹੁਣ ਵਿਚਾਰ ਕਰਕੇ ਦੇਖੋ ਅਗਰ ਦੁਪਹਿਰ ਨੂੰ ਅਸੀਂ ਨਾ ਸੋ ਸਕੇ ਆਰਾਮ ਨਹੀਂ ਕਰ ਸਕੇ ਤੇ ਜਦੋਂ ਅਸੀਂ ਰਾਤੀ 2 ਵਜੇ ਆਉਂਦੇ ਹਾਂ ਵਾਪਸ ਤੇ ਅਗਲੇ ਦਿਨ 2 ਵਜੇ ਤੱਕ ਸੁੱਤੇ ਰਹਿੰਦੇ ਹਾਂ ਕਿਤਨਾ ਵੀ ਜ਼ਰੂਰੀ ਕੰਮ ਕਿਉਂ ਨਾ ਹੋਵੇ ਅਸੀਂ ਉਹ ਸਾਰੇ ਹੁਕਮ ਜਿਹੜੇ ਇੱਕ ਪਾਸੇ ਰੱਖ ਦਿੰਦੇ ਹਾਂ ਅਗਰ ਕੋਈ ਪੁੱਛਦਾ ਤੇ ਉਹਦੀ ਸਫਾਈ ਕੀ ਦਿੰਦੇ ਹਾਂ ਭਾਈ ਅਸੀਂ ਨਾਈਟ ਸ਼ੋਅ ਦੇਖ ਕਰਕੇ ਆਏ ਸੀ ਸਰੀਰ ਥੱਕਿਆ ਸੀ ਇਸ ਕਰਕੇ ਮੈਂ ਉੱਠ ਨਹੀਂ ਸਕਿਆ ਯਾਨੀ ਕਿ ਸਾਰੇ ਜ਼ਰੂਰੀ ਕੰਮ ਜਿਹੜੇ ਨੇ ਤਿਲਾਂਜਲੀ ਦੇ ਦਿੱਤੀ ਕਿਸ ਵਾਸਤੇ सिर्फ और सिर्फ एक झूठी रील देखने वास्ते, जिस रील ने मन की वृत्ति फैला दिता, एक ऐसी वृत्ति फैला दिती और अंतकरण दे विच ऐसे संस्कार भर दिते। कुछ सीन ऐसे होंदे ने कि ता जन्म सारी उम्र जदों भी ख्याल आ जावे उस तो मतलक असी उन्हां गल्लां नूं जड़िया भुल नहीं सकते, अपने दिलो दिमाग चो कढ नहीं सकते। यानी कि एक पासे असी अहंकार मखोटा लगा के बैठे हां कि सुरत समेट रहे हां भजन लई, गुरु कोल उपदेश लिया नाम ला करके आया, पर दूसरे पासे विचार करके देखिए क्या असी ये रीलां देखणियां बंद कर दित्तियां, क्या टीवी नूं देखना बंद करता, क्या कदी अपनी नजर नूं नीचा करके असी इस जगत दे विच विचरण कीता। असी ते अखां फाड़ करके इस जगत तो निकलदे हां कि मजाल है कोई पराया रूप या आकार साडी नजर ते देखे बिना निकल जावे, यानी कि भोग कीते बिना जा नहीं सकदा। ते विचार करके देख लो ये सारे दे सारे कर्म जड़े ने अंतर दे विच एकत्रित हो रहे ने, इन्हां दा असी भुगतान करना है। और दूसरे पासे असी कहंदे आ सानू नींद आ जाएगी, यानी कि इस सुरत नूं फैलाण दे काम नूं अपनाण गई किरिया जड़ी है उस दे लई ते असी तैयारी कर ली, यानी कि 12 घंटे पहले और 12 घंटे बाद दे विच 24 घंटे तबाह कर दिते, सारी उम्र दे संस्कार भर लिते सिर्फ एक रील वास्ते, ए तैयारी कीती। और जदों आकर के असी भजन ते बैठदे आ उसकी असी की तैयारी कीती है, कदी विचार करके देखिया असी भजन ते कदों बैठदे आ, सारी दिन दा जड़ा कार व्यवहार है सारा करदे आ, जड़ा शरीर दी ताकत निचड़ जांदी है ना और गले तक भोजन नूं भर लैंदे आ, भोजन नूं पचण वास्ते जगह दी लोड़ है, हवा दी लोड़ है, इतनी भी जगह असी गले दे विच गुंजाइश नहीं छड्डदे, असी डकार आंदा ते सारा अंदर दा भोजन मुंह दे विच आ जांदा, खट्टे डकार आंदे ने जहर बनिया पिया, और हवा साडी पास नहीं आउंदी। विचार करके देख लो साडे गलियां दा की हाल है, साडे पेट दा की हाल है, और किस तरीके दे अजीब अजीब पोज बना करके असी भजन ते बैठदे आ। इस नूं भजन किया जांदा, इस नूं सुरत समेटना किया जांदा, इस नूं नाम किया जांदा, या इस नूं सतगुरु किया जांदा? क्या सतगुरु दे क्लास चो असी ए सिख करके आए हां कि किस तरीके दे नाल असी सुरत नूं समेट लवांगे? और उस तो बाद के किया जांदा कि काल दा जिहड़ा झगड़ा है सानू नींद आ जांदी है, सानू सवा दिंदा? विचार करके देखो जिहड़ा गले तक भोजन भरिया होया उस नूं पचाण वास्ते असी चूरण दीआं गोलियां पा रहे और चुस चुस करदे होए बैठे हां, ये भजन कर रहे हैं, सुरत नूं समेट रहे हैं। यानी कि एक फालतू का काम अगर 24 घंटे दे विच है वे तो उस नूं असी संज्ञा दित्ती है भजन दी। सारी जिंदगी दे दौड़ भज काम सारे करके जदों शरीर टुट गया ते आके पालथी मार के बैठ गए और नींद नहीं आएगी ते क्या होएगा? शरीर दी शक्ति सारी तक गवाए असी संसार नूं भोगण दे विच। किस तरीके सिर्फ इंद्री दा भोग नहीं है, ਜਾਸੀ ਅਗਰ ਜਿਹੜਾ ਭੋਜਨ ਪਾਇਆ ਇਸ ਨੂੰ ਪਚਾਣ ਵਾਸਤੇ ਤਾਕਤ ਦੀ ਲੋੜ ਹੈ। ਜਦੋਂ ਭੋਜਨ ਇਸ ਸਰੀਰ ਦੇ ਅੰਦਰ ਚਲਾ ਜਾਂਦਾ 3 ਘੰਟੇ ਤੱਕ ਸਰੀਰ ਦੀ ਸਾਰੀ ਤਾਕਤ ਜਿਹੜੀ ਹੈ ਇਸ ਨੂੰ ਪਚਾਣ ਦੇ ਵਿੱਚ ਲੱਗਦੀ ਹੈ। ਤੇ ਕਦੀ ਕੋਈ ਖਾਲੀ ਪੇਟ ਆ ਕਰਕੇ ਭਜਨ ਕਰਨ ਵਾਸਤੇ ਬੈਠਾ, ਕਦੀ ਕਿਸੇ ਨੇ ਵਿਚਾਰ ਕੀਤਾ ਕਿ ਮੈਂ ਭਜਨ ਕਰਨਾ ਚਾਹੁੰਦਾ ਵਾਂ, ਪਰਮਾਤਮਾ ਨੂੰ ਮਿਲਣਾ ਚਾਹੁੰਦਾ ਵਾਂ? ਇਹ ਸਾਰੇ ਦਾ ਸਾਰਾ ਭਰਮ ਜਿਹੜਾ ਮਖੋਟਾ ਲਗਾ ਕਰਕੇ ਇਸ ਲੋਕ ਦੇ ਵਿੱਚ ਅਸੀਂ ਬਿਲਕੁਲ ਇਸ ਤਰੀਕੇ ਦੇ ਨਾਲ ਆਪਣੀ ਹਸਤੀ ਮਿਟਾ ਰਹੇ ਹਾਂ। ਖਿੰਨ ਖਿੰਨ ਭੁੱਲਣ ਹਾਰ ਇਹ ਸਾਰੇ ਕਰਮ ਜੋ ਅਸੀਂ ਇਕੱਠੇ ਕਰ ਰਹੇ ਹਾਂ, ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ, ਸੂਰਾ ਸੋ ਪਹਿਚਾਨੀਏ ਜੋ ਲਰੇ ਦਿਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ, ਗਗਨ ਦਮਾਮਾ ਬਾਜਿਓ ਪੜੋ ਨਿਸ਼ਾਨੋ ਕਾਓ, ਖੇਤ ਜੋ ਮਾਂਡਿਓ ਸੂਰਮਾ ਅਬ ਚੂਜਨ ਕੋ ਤਾਓ। ਇਹ ਕਿਹੜੇ ਨਗਾੜੇ ਵੱਜ ਰਹੇ ਨੇ? ਇਹ ਦੋਨੋਂ ਅੱਖਾਂ ਦੇ ਪਿੱਛੇ ਨਜ਼ਰ ਮਾਰ ਕਰਕੇ ਦੇਖੋ, ਇਹ ਨਗਾੜੇ ਵੱਜ ਰਹੇ ਨੇ? ਇਹ ਸਿਰਫ ਮਨੁੱਖੇ ਜਨਮ ਦੇ ਵਿੱਚ ਨਗਾੜੇ ਵੱਜਦੇ ਨੇ, ਹੋਰ ਕਿਸੇ ਜੂਨ ਦੇ ਵਿੱਚ ਜਨਮ ਦੇ ਵਿੱਚ ਆ ਕਰਕੇ ਅਸੀਂ ਚਾਹ ਕਰਕੇ ਵੀ ਕੁਛ ਹਾਸਲ ਨਹੀਂ ਕਰ ਸਕਦੇ, ਕੁਛ ਇਸ ਨਗਾੜਿਆਂ ਦੀ ਆਵਾਜ਼ ਨਹੀਂ ਸੁਣ ਸਕਦੇ। ਤੇ ਕਹਿੰਦੇ ਨੇ ਖੇਤ ਜੋ ਮਾਂਡਿਓ ਸੂਰਮਾ ਆਪ ਜੂਜਨ ਕੋ ਤਾਓ, ਸੂਰਮੇ ਆ ਕਰਕੇ ਖਲੋ ਗਏ ਨੇ ਮੈਦਾਨੇ ਜੰਗ ਦੇ ਵਿੱਚ। ਸੂਰਮੇ ਕਿਹੜੇ ਨੇ? ਮਨ ਦੀ ਤਾਕਤ ਆ ਕਰਕੇ ਖਲੋ ਗਈ ਹੈ ਮੈਦਾਨ ਦੇ ਵਿੱਚ। ਕਹਿੰਦੇ ਨੇ ਅਗਰ ਤੂੰ ਸੂਰਮਾ ਹੈ, ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ, ਕਿਹੜਾ ਦੀਨ ਕੌਣ ਹੈ ਇੱਥੇ? ਇਹ ਦੀਨ ਹੈ ਆਤਮਾ, ਆਤਮਾ ਕੈਦ ਕੀਤੀ ਗਈ ਹੈ ਇਸ ਪਿੰਜਰੇ ਚੋ, ਕੈਦ ਚੋ ਆਜ਼ਾਦ ਕਰਾਉਣ ਵਾਸਤੇ ਤੂੰ ਸੂਰਮਾ ਬਣ। ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ, ਇਹ ਖੇਤ ਜਿਹੜਾ ਮੈਦਾਨੇ ਜੰਗ ਹੈਗਾ ਨਾ, ਇਹ ਤੂੰ ਛੱਡਣਾ ਨਹੀਂ। ਜਦੋਂ ਸਾਧ ਸੰਗਤ ਜੀ ਗਰਦਨ ਗਿਰ ਗਈ ਨਾ, ਤੇ ਸਮਝ ਲਓ ਕਿ ਇਹ ਸੂਰਮਾ ਮਰ ਗਿਆ, ਸੂਰਮਾ ਨਹੀਂ ਗਿੱਦੜ ਬਣ ਗਿਆ। ਤੇ ਗੁਰੂ ਨਾਨਕ ਸਾਹਿਬ ਨੇ ਗਿੱਦੜ ਨਹੀਂ ਬਣਾਏ ਸਨ, ਦਾੜੀ ਤੇ ਗਿੱਦੜ ਹੋ ਸਕਦੀ ਹੈ, ਪਰ ਜਿਸ ਨੇ ਉਸ ਪ੍ਰਕਾਸ਼ ਨੂੰ ਸਤਿਗੁਰ ਨੂੰ ਪ੍ਰਾਪਤ ਕਰ ਲਿਆ ਉਹ ਫਿਰ ਗਿੱਦੜ ਨਹੀਂ ਹੋ ਸਕਦਾ, ਉਹ ਤਾਂ ਫਿਰ ਸ਼ੇਰ ਹੀ ਬਣੇਗਾ। ਤੇ ਸ਼ੇਰ ਦਾ ਕੰਮ ਹੈ ਗਰਜਣਾ, ਉਹ ਗਰਜ ਕਰਕੇ ਹੀ ਇਹ ਸਾਰੇ ਜਿਤਨੇ ਵੀ ਸੂਰਮੇ ਬਣੇ ਨਾ ਮੈਦਾਨ ਦੇ ਵਿਚ ਸਾਰੇ ਹੀ ਭੱਜ ਜਾਂਦੇ ਨੇ। ਮਨ ਦੀ ਕਿਆ ਤਾਕਤ ਹੈ ਕਿ ਆ ਕਰਕੇ ਖੜਾ ਹੋ ਜਾਏ, ਮਨ ਦੀ ਕਿਆ ਤਾਕਤ ਹੈ ਕਿ ਇਸ ਮੁੰਡੀ ਨੂੰ ਗਿਰਾ ਦੇਵੇ। ਇਹ ਕਿਸ ਤਰੀਕੇ ਨਾਲ ਗਿਰ ਜਾਂਦੀ ਹੈ? ਇਹ ਸਾਡੀ ਆਪਣੀ ਮੂਰਖਤਾ, ਸਾਡਾ ਆਪਣਾ ਗਵਾਰਪਨ, ਇਹ ਮਨੁੱਖਾ ਜਨਮ ਲੈ ਕਰਕੇ ਅਸੀਂ ਆਪਣੀ ਤਾਕਤ ਜਿਹੜੀ ਹੈ ਵਿਸ਼ੇ ਵਿਕਾਰ ਔਰ ਭੋਗਾਂ ਦੇ ਵਿਚ ਗਵਾ ਦਿੱਤੀ, ਔਰ ਉਸ ਤੋਂ ਬਾਅਦ ਦੋਸ਼ ਦਿੰਦੇ ਹਾਂ ਕਾਲ ਨੂੰ ਕਿ ਉਸਨੇ ਸਾਡੀ ਗਰਦਨ ਚੁਕਾ ਦਿੱਤੀ। ਤੇ ਜਿਸ ਦੀ ਗਰਦਨ ਕਾਲ ਦੇ ਅੱਗੇ ਝੁਕ ਗਈ ਉਹ ਪਰਮਾਤਮਾ ਅੱਗੇ ਸਤਿਗੁਰੂ ਦੇ ਦਰਬਾਰ ਦੇ ਉੱਤੇ ਕਬੂਲ ਕੀਤਾ ਹੀ ਨਹੀਂ ਜਾ ਸਕਦਾ। ਜਿਨ੍ਹਾਂ ਨੇ ਛਾਤੀ ਤੇ ਤੀਰ ਖਾਧੇ ਨੇ ਨਾ ਉਹੀ ਜਾ ਕਰਕੇ ਮੈਡਲ ਲੈਣ ਦੇ ਅਧਿਕਾਰੀ ਬਣਦੇ ਨੇ। ਜਿਨ੍ਹਾਂ ਨੇ ਪਿੱਠਾਂ ਦੇ ਵਿਚ ਤਲਵਾਰਾਂ ਤੀਰ ਖਾਧੇ ਨੇ ਉਹਨਾਂ ਨੂੰ ਕੋਈ ਸੂਰਮਾ ਨਹੀਂ ਕਿਹਾ ਜਾਂਦਾ, ਉਹ ਤੇ ਗਿੱਦੜ ਹੀ ਕਹੇ ਜਾਂਦੇ ਨੇ। ਔਰ ਲਾਸ਼ਾਂ ਦੇ ਲਾਸ਼ ਜਿਹੜੇ ਨੇ ਲਗਾ ਕਰਕੇ ਅੱਗ ਦੀ ਭੇਟ ਕਰ ਦਿੱਤੇ ਜਾਂਦੇ ਨੇ। ਤੇ ਵਿਚਾਰ ਕਰਕੇ ਦੇਖ ਲਓ ਕਿ ਇਹ ਤਿੰਨ ਤਰੀਕੇ ਦੇ ਜਿਹੜੇ ਗੁਨਾਹ ਅਸੀਂ ਕਰ ਰਹੇ ਹਾਂ, ਇੱਕ ਜਿਹੜੇ ਕਾਇਮ ਰੱਖਣ ਵਾਸਤੇ ਜ਼ਰੂਰੀ ਨੇ, ਔਰ ਦੂਸਰੇ ਜਿਹੜੇ ਕਿ ਅਣਜਾਣੇ ਦੇ ਵਿਚ ਕੀਤੇ ਜਾ ਰਹੇ ਨੇ, ਔਰ ਤੀਸਰੇ ਜਿਹੜੇ ਅਸੀਂ ਜਾਣ ਬੁੱਝ ਕਰ ਰਹੇ ਹਾਂ। ਜਾਣ ਬੁੱਝ ਕਰ ਕਿਹੜੇ ਕਿ ਸਾਨੂੰ ਉਪਦੇਸ਼ ਕੀ ਦਿੱਤਾ ਗਿਆ ਸੀ ਔਰ ਅਸੀਂ ਕਰ ਕੀ ਰਹੇ ਹਾਂ। ਉਪਦੇਸ਼ ਦਿੱਤਾ ਗਿਆ ਸੀ ਅਕਾਲ ਪੁਰਖ ਨੂੰ ਮਿਲਣ ਵਾਸਤੇ, ਇਹ ਮਨੁੱਖਾ ਜਨਮ ਸਿਰਫ ਔਰ ਸਿਰਫ ਅਵਤਾਰ ਹੈ ਉਸ ਅਕਾਲ ਪੁਰਖ ਦੇ ਵਿਚ ਲੀਨ ਹੋਣ ਵਾਸਤੇ। ਉਸ ਤੋਂ ਪਰੇ ਜਾਣ ਦੀ ਜਿਹੜੀ ਵੀ ਕਿਰਿਆ ਅਸੀਂ ਅਪਣਾਈ ਹੈ ਇਹ ਸਤਿਗੁਰ ਦੇ ਨਾਲ ਗੱਦਾਰੀ ਹੈ, ਅਕਾਲ ਪੁਰਖ ਦੇ ਨਾਲ ਗੱਦਾਰੀ ਹੈ। ਔਰ ਇਹ ਗੱਦਾਰ ਹੋ ਕਰਕੇ ਸਿਰਫ ਨਾਮ ਜਾਂ ਅੰਮ੍ਰਿਤ ਪੀ ਕਰਕੇ ਅਸੀਂ ਉਸ ਪਰਮਾਤਮਾ ਦੀ ਦਰਗਾਹ ਦੇ ਵਿਚ ਕਬੂਲ ਨਹੀਂ ਕੀਤੇ ਜਾ ਸਕਦੇ। ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਅਗਰ ਤੂੰ ਇਹ ਚਾਹਵੇਂ ਕਰੋੜਾਂ ਨਹੀਂ ਅਨੰਤ ਯੁਗ ਤੱਕ ਇਹੋ ਜਿਹੇ ਲਫ਼ਜ਼ ਔਰ ਅੰਮ੍ਰਿਤ ਪੀ ਕਰਕੇ ਤੇ ਤੂੰ ਪਾਰ ਚਲਾ ਜਾਏਗਾ ਇਸ ਭਵ ਸਾਗਰ ਤੋਂ, ਤੇ ਇਹ ਜਾ ਹੀ ਨਹੀਂ ਸਕਦਾ। ਕਿਉਂ ਨਹੀਂ ਜਾ ਸਕਦਾ? ਕਿਉਂਕਿ ਤੂੰ ਇਤਨੇ ਸਵਾਦ ਇਕੱਠੇ ਕੀਤੇ ਨੇ, ਇਤਨੇ ਕਰਮ ਇਕੱਠੇ ਕਰ ਬੈਠਾ ਕਿ ਇਸ ਦੇ ਭੁਗਤਾਨ ਦੇ ਵਿਚੋਂ ਹੀ ਤੈਨੂੰ ਫੁਰਸਤ ਨਹੀਂ ਮਿਲੇਗੀ। ਅਨੰਤ ਕਾਲ ਹੋ ਗਏ ਇਹ ਜੀਵਾਤਮਾ ਜਨਮ ਔਰ ਮਰਨ ਦੇ ਵਿਚ ਇਨ੍ਹਾਂ ਮੁਲਕਾਂ ਦੇ ਵਿਚ ਕੈਦ ਕੀਤੀ ਗਈ ਹੈ। ਅੱਜ ਤੱਕ ਵਿਚਾਰ ਕਰਕੇ ਦੇਖ ਲਓ ਅਸੀਂ ਅੰਤਰ ਦੇ ਵਿਚ ਕਦੀ ਇੱਕ ਪੌੜੀ ਵੀ ਨਹੀਂ ਚੜ ਸਕੇ। ਕਾਰਨ ਕੀ ਸੀਗਾ? ਕਿ ਬ੍ਰਹਮ ਦੇ ਵਿਚ ਸਾਡਾ ਗੁਪਤ ਭੰਡਾਰ ਮੌਜੂਦ ਹੈ ਇਨ੍ਹਾਂ ਕਰਮਾਂ ਦਾ। ਕਿਸ ਤਰੀਕੇ ਦੇ ਨਾਲ? ਗੁਰੂ ਸਾਹਿਬ ਇਸ ਨੂੰ ਵੀ ਇੱਕ ਉਦਾਹਰਣ ਦੇ ਨਾਲ ਸਮਝਾ ਰਹੇ ਨੇ। ਗਾਂਵ ਦੇ ਵਿਚੋਂ ਇੱਕ ਨੌਜਵਾਨ ਜਦੋਂ ਸ਼ਹਿਰ ਦੇ ਵਿਚ ਆਉਂਦਾ ਹੈ ਘੁੰਮਣ ਵਾਸਤੇ, ਆਇਆ ਸੀਗਾ ਉਹ ਘੁੰਮਣ ਵਾਸਤੇ, ਰੰਗ ਤਮਾਸ਼ਾ ਲਾਈਟਾਂ ਨੂੰ ਦੇਖਦਾ ਜਾਂ ਭੁੱਲ ਗਿਆ, ਯਾਨੀ ਕਿ ਸਾਰਾ ਦਿਨ ਔਰ ਲਾਈਟਾਂ ਨੂੰ ਦੇਖਦਾ ਭੁੱਲਦਾ ਰਿਹਾ ਰੰਗ ਤਮਾਸ਼ੇ ਦੇ ਵਿਚ। ਅਖੀਰ ਉਸ ਨੂੰ ਭੁੱਖ ਲੱਗੀ, ਜਦੋਂ ਉਸ ਨੂੰ ਭੁੱਖ ਲੱਗੀ ਤੇ ਕੀ ਦੇਖਦਾ ਕਿ ਇੱਕ ਢਾਬੇ ਦੇ ਵਿਚ ਬਹੁਤ ਸਾਰੀਆਂ ਜੀਵਾਤਮਾ ਇਨਸਾਨ ਬੈਠੇ ਜਿਹੜੇ ਨੇ ਭੋਜਨ ਕਰ ਰਹੇ ਨੇ। ਉਸਦਾ ਵੀ ਦਿਲ ਕੀਤਾ, ਭੁੱਖ ਲੱਗੀ ਸੀ, ਸਾਰਾ ਦਿਨ ਰੰਗ ਤਮਾਸ਼ਾ ਦੇਖਦਾ ਰਿਹਾ ਵੀ ਚੱਲ ਮੈਂ ਵੀ ਕੁਛ ਖਾ ਲਵਾਂ, ਬੈਠ ਗਿਆ ਖਾਣ ਵਾਸਤੇ। ਨੌਕਰ ਨੇ ਅੱਗੇ ਰੋਟੀਆਂ ਲਿਆ ਕੇ ਦਾਲ ਲਿਆ ਕੇ ਰੱਖ ਦਿੱਤੀ ਔਰ ਉਸਨੇ ਖਾ ਲਈ, ਰੱਜ ਕੇ ਖਾਧੀ, ਦੋ ਦੀਆਂ ਚਾਰ ਖਾ ਲਈਆਂ, ਭੁੱਖ ਲੱਗੀ ਸੀਗੀ। ਔਰ ਜਿਹੜਾ ਵੀ ਵਿਚਾਰ ਕਰਕੇ ਦੇਖੋ ਪਿੰਡਾਂ ਦੇ ਵਿਚ ਜਿਹੜਾ ਭੋਜਨ ਬਣਾਇਆ ਜਾਂਦਾ ਬੜੇ ਸਾਦਗੀ ਔਰ ਪਿਆਰ ਦੇ ਨਾਲ ਹੁੰਦਾ, ਔਰ ਸ਼ਹਿਰਾਂ ਦੇ ਵਿਚ ਬੜੇ ਮਸਾਲੇ ਪਾ ਕਰਕੇ ਦਿੱਤਾ ਜਾਂਦਾ, ਜਿਹਦੇ ਨਾਲ ਕੀ ਹੁੰਦਾ ਕਿ ਇਹ ਜਿਹੜੀਆਂ ਇੰਦਰੀਆਂ ਨੇ ਨਾ, ਜੀਵ ਦੀ ਇੰਦਰੀ ਚੋਂ ਬਹੁਤ ਸਾਰਾ ਰਸ ਜ਼ਰੂਰਤ ਤੋਂ ਜ਼ਿਆਦਾ ਨਿਕਲ ਜਾਂਦਾ ਤੇ ਹੁੰਦਾ ਕਿ ਇਹ ਬਾਅਦ ਦੇ ਵਿਚ ਕਮਜ਼ੋਰੀ ਹੁੰਦੀ ਹੈ, ਸਰੀਰ ਦੇ ਵਾਸਤੇ ਜ਼ਹਿਰ ਬਣ ਜਾਂਦਾ। ਪਰ ਜਦੋਂ ਅਸੀਂ ਇਸ ਭੋਜਨ ਨੂੰ ਜ਼ਬਾਨ ਤੇ ਰੱਖਦੇ ਹਾਂ ਉਸ ਵੇਲੇ ਬੜਾ ਰਸ ਆਉਂਦਾ, ਤੇ ਜ਼ਰੂਰਤ ਤੋਂ ਜ਼ਿਆਦਾ ਰਸ ਨਿਕਲ ਜਾਣਾ ਜਿਹੜਾ ਇਹ ਸਰੀਰ ਦੀ ਕਮਜ਼ੋਰੀ ਹੈ। ਠੀਕ ਉਸੇ ਤਰੀਕੇ ਦੇ ਨਾਲ ਜਦੋਂ ਸਪਰਮ ਜ਼ਰੂਰਤ ਤੋਂ ਜ਼ਿਆਦਾ ਨਿਕਲ ਜਾਂਦੇ ਨੇ ਤਾਂ ਇਹ ਤਾਕਤ ਗਵਾ ਕਰਕੇ ਇਨਸਾਨ ਕਦੀ ਸੂਰਤ ਨੂੰ ਸਮੇਟਣ ਦੀ ਕਿਰਿਆ ਨੂੰ ਅਪਣਾ ਹੀ ਨਹੀਂ ਸਕਦਾ। ਤੋ ਹੋਇਆ ਕਿ ਜਦੋਂ ਉਸਨੇ ਇਸ ਤਰੀਕੇ ਦੇ ਨਾਲ ਭੋਜਨ ਕਰਕੇ ਜਾਣ ਲੱਗਾ ਤੇ ਨੌਕਰ ਨੇ ਉਸ ਦੀ ਬਾਹ ਪਕੜ ਲਈ ਔਰ ਉਹਦੇ ਸਾਹਮਣੇ ਬਿੱਲ ਲਿਆ ਕੇ ਰੱਖ ਦਿੱਤਾ। ਹੁਣ ਉਹ ਬਿੱਲ ਦੇਖਦਾ ਤੇ ਨੌਕਰ ਦੀ ਸ਼ਕਲ ਦੇਖਦਾ, ਪਿੰਡੋਂ ਆਇਆ, ਉਸਨੂੰ ਸ਼ਹਿਰ ਦੇ ਨਿਯਮਾਂ ਦੀ ਕੋਈ ਖ਼ਬਰ ਨਹੀਂ ਤੇ ਉਸਨੇ ਜਦੋਂ ਉਸਦੇ ਕੋਲ ਪੈਸੇ ਮੰਗੇ ਤੇ ਉਸਨੂੰ ਪੈਸੇ ਦਾ ਵੀ ਨਹੀਂ ਪਤਾ ਵੀ ਇਹ ਪੈਸਾ ਕੀ ਚੀਜ਼ ਹੁੰਦੀ ਹੈ। ਤੇ ਉਹ ਪਕੜ ਕਰਕੇ ਉਸਨੂੰ ਮਾਲਿਕ ਦੇ ਕੋਲ ਲੈ ਗਿਆ। ਜਦੋਂ ਮਾਲਿਕ ਕੋਲ ਲੈ ਗਿਆ ਤੇ ਮਾਲਿਕ ਨੇ ਬੜੇ ਢੰਗ ਦੇ ਨਾਲ ਉਸਨੂੰ ਪਿਆਰ ਦੇ ਨਾਲ ਸਮਝਾਇਆ ਵੀ ਕਿਸ ਤਰੀਕੇ ਦੇ ਨਾਲ ਇਸ ਦਾ ਭੁਗਤਾਨ ਦੇਣਾ ਪੈਂਦਾ। ਤੇ ਜਿਸ ਲਈ ਉਸਨੇ ਆਪਣੇ ਹੱਥ ਖੜੇ ਕਰਦੇ ਵੀ ਮੇਰੇ ਕੋਲ ਤਾਂ ਐਸੀ ਕੋਈ ਵਸਤੂ ਨਹੀਂ ਤੇ ਕਿਸ ਤਰੀਕੇ ਦੇ ਨਾਲ ਭੁਗਤਾਨ ਹੋ ਸਕਦਾ, ਤੇ ਉਸਨੇ ਸਭ ਤੋਂ ਪਹਿਲੇ ਉਸਦੇ ਕੱਪੜੇ ਉਤਰਵਾ ਲਏ। ਕੱਪੜੇ ਉਤਰਵਾ ਕਰਕੇ ਵੀ ਉਹਨਾਂ ਦਾ ਮੁੱਲ ਇਤਨਾ ਨਾ ਪਿਆ ਜਿਤਨਾ ਕਿ ਉਹ ਸਵਾਦ ਇਸ ਸ਼ਹਿਰ ਦੇ ਵਿਚ ਆ ਕਰਕੇ ਉਸ ਭੋਜਨ ਦੇ ਢਾਬੇ ਤੇ ਲਗਾ ਚੁੱਕਾ ਸੀ। ਤੇ ਹੁਣ ਬਾਕੀ ਦਾ ਭੁਗਤਾਨ ਕਿਸ ਤਰੀਕੇ ਨਾਲ ਕੀਤਾ ਜਾਏ? ਉਸਨੇ ਨੌਕਰ ਨੂੰ ਹੁਕਮ ਦਿੱਤਾ ਵੀ ਇਸ ਨੂੰ ਭਾਂਡੇ ਮਾਂਜਣ ਤੇ ਲਗਾ ਦਿਓ, ਔਰ ਜਿਸਲੇ ਇਸ ਦੇ ਭਾਂਡੇ ਮਾਂਜਣ ਦੇ ਕੰਮ ਪੂਰਾ ਹੋ ਜਾਏ, ਇਹਦਾ ਭੁਗਤਾਨ ਪੂਰਾ ਹੋ ਜਾਏ, ਫਿਰ ਇਸ ਨੂੰ ਜਾਣ ਦੇਣਾ। ਹੁਣ ਵਿਚਾਰ ਕਰਕੇ ਦੇਖ ਲਓ, ਉਹ ਜੀਵਾਤਮਾ ਜਿਹੜੀ ਪਿੰਡ ਤੋਂ ਆਈ ਸੀ ਉਹ ਭਾਂਡੇ ਮਾਂਜਣ ਲੱਗ ਪਈ। ਹੁਣ ਸਾਰਾ ਦਿਨ ਦੇ ਭਾਂਡੇ ਢੇਰ ਕੱਟੇ ਸਨ, ਉਹ ਮਾਂਜੇ 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 ਸਾਹ ਸਾਹ ਹੋ ਗਿਆ। ਜ਼ਿੰਦਗੀ ਚ ਕਦੀ ਐਸਾ ਕੰਮ ਕੀਤਾ ਨਹੀਂ ਸੀ ਇਹ ਜੀਵਾਤਮਾ ਨੇ, ਸਾਧ ਸੰਗਤ ਜੀ ਕਦੇ ਵੀ ਐਸੇ ਕਾਮ ਕ੍ਰੋਧ ਲੋਭ ਵਰਗੇ ਕੰਮ ਨਹੀਂ ਕੀਤੇ। ਕਾਮ ਦੇ ਵਿਚ ਕੈਸੇ ਭਿਆਨਕ ਰੂਪ ਦੇ ਵਿਚ ਸਾਹ ਪ੍ਰਾਣ ਸ਼ਕਤੀ ਖਤਮ ਹੁੰਦੀ, ਕਦੀ ਵਿਚਾਰ ਕਰਕੇ ਦੇਖਿਆ? ਇਕ ਵੀ ਸਾਹ ਫਾਲਤੂ ਨਹੀਂ ਜੇ ਮਿਲਣਾ, ਜੜਾ ਕਿ ਅਸੀਂ ਕੁਛ ਪਲਾਂ ਦੇ ਵਿਚ ਗੁਬਾ ਕੇ ਜੋ ਹੈ ਆਪਣੀ ਅਸਥੀ ਮਿਟਾ ਦਿੰਦੇ ਆ। ਤੇ ਜਦੋਂ ਸਾਹ ਸਾਹ ਹੋ ਗਿਆ ਤੇ ਉਸ ਤੋਂ ਬਾਅਦ ਉਸਨੂੰ ਫਿਰ ਭੁੱਖ ਲੱਗ ਗਈ। ਜਦੋਂ ਫਿਰ ਭੁੱਖ ਲੱਗੀ ਤੇ ਫਿਰ ਉਹ ਭੋਜਨ ਖਾਣ ਬੈਠ ਗਿਆ। ਹੁਣ ਉਹ ਫਿਰ ਭੋਜਨ ਖਾ ਰਿਹਾ, ਯਾਨੀ ਕਿ ਪਹਿਲੇ ਦਿਨ ਦੇ ਕੀਤੇ ਗਏ ਭੋਜਨ ਦਾ ਭੁਗਤਾਨ ਕੀ ਸੀਗਾ? ਦੋ ਦਿਨ ਭਾਂਡੇ ਮਾਂਜਣੇ ਸੀਗੇ। ਹੁਣ ਅਗਲਾ ਭੋਜਨ ਫਿਰ ਉਸਨੇ ਕਰ ਲਿਆ, ਅਗਲੇ ਭੋਜਨ ਦਾ ਫਿਰ ਦੋ ਦਿਨ ਦਾ ਭੁਗਤਾਨ ਜੁੜ ਗਿਆ। ਯਾਨੀ ਕਿ ਇਕ ਟਾਈਮ ਦਾ ਭੋਜਨ ਕਰਨ ਦੇ ਨਾਲ ਦੋ ਟਾਈਮ ਦਾ ਦੋ ਦਿਨ ਦਾ ਭੁਗਤਾਨ ਹੈ। ਔਰ ਵਿਚਾਰ ਕਰਕੇ ਦੇਖ ਲਓ, ਉਹ ਮਨੁੱਖ ਜਿਹੜਾ ਆਇਆ ਸੀਗਾ ਨਾ ਸਵਾਦ ਲਗਾਉਣ ਸੈਰ ਸਪਾਟੇ ਵਾਸਤੇ, ਉਸਦੀ ਅਸਥੀ ਇੱਥੇ ਹੀ ਮਰ ਗਈ, ਖਤਮ ਹੋ ਗਈ ਭਾਂਡੇ ਮਾਂਜਣ ਦੇ ਵਿਚ, ਨੌਕਰੀ ਕਰਨ ਦੇ ਵਿਚ। ਯਾਨੀ ਕਿ ਆਪਣੇ ਆਪ ਨੂੰ ਛੁਡਾ ਹੀ ਨਾ ਸਕਿਆ, ਔਰ ਉਹ ਲੇਖਾ ਜਿਹੜਾ ਸੀਗਾ ਉਹਦੇ ਖਾਤੇ ਮਾਲਕ ਦੇ ਖਾਤੇ ਵਿਚ ਜਮਾ ਹੀ ਰਹਿ ਗਿਆ। ਉਹੀ ਹਾਲਤ ਇਸ ਜੀਵਾਤਮਾ ਦੀ ਹੈ। ਜਦੋਂ ਸੱਚਖੰਡ ਤੋਂ ਉਤਰ ਕਰਕੇ ਆਈ ਸੀ ਨਾ ਇਨ੍ਹਾਂ ਮੁਲਕਾਂ ਦੀ ਸੈਰ ਸਪਾਟਾ ਕਰਨ ਵਾਸਤੇ, ਬੜੇ ਢੰਗ ਦੇ ਨਾਲ ਇਸ ਦੇ ਅੱਗੇ ਸਵਾਦ ਰੱਖੇ ਗਏ ਸਨ। ਇਹ ਸਵਾਦ ਉਹ ਲਗਾਉਂਦੀ ਗਈ, ਭੁਗਤਾਨ ਜੁੜਦਾ ਗਿਆ, ਪਿਛਲਾ ਭੁਗਤਾਨ ਹੋਇਆ ਨਹੀਂ, ਅਗਲੇ ਕੱਟੇ ਆਉਂਦੇ ਗਏ। ਔਰ ਅਨੰਤ ਕਾਲ ਤੋਂ ਇਹ ਜੀਵਾਤਮਾ ਆਪਣੇ ਘਰ ਨੂੰ ਹੀ ਭੁੱਲੀ ਬੈਠ ਗਈ, ਆਪਣੇ ਆਪ ਨੂੰ ਸਰੀਰ ਹੀ ਸਮਝ ਲਿਆ, ਇਹੀ ਸਮਝ ਕਰਕੇ ਬੈਠੀ ਹੈ ਕਿ ਮੈਂ ਸਰੀਰ ਹੀ ਹਾਂ, ਇਸ ਤੋਂ ਅੱਗੇ ਇਸ ਨੂੰ ਕੋਈ ਵਿਚਾਰ ਨਹੀਂ, ਕੋਈ ਖੋਜ ਨਹੀਂ, ਕੋਈ ਖਬਰ ਨਹੀਂ। ਤੋਂ ਸੱਚਖੰਡ ਤੋਂ ਜਿਹੜੀਆਂ ਤਾਕਤਾਂ ਆਉਂਦੀਆਂ ਨੇ, ਜਿਨ੍ਹਾਂ ਨੂੰ ਸਤਿਗੁਰੂ ਕਿਹਾ ਜਾਂਦਾ, ਸਰਕਾਰ ਕਿਹਾ ਜਾਂਦਾ, ਜਾਂ ਬਹੁਤ ਸਾਰੇ ਲਫ਼ਜ਼ਾਂ ਨਾਲ ਯਾਦ ਕੀਤਾ ਜਾਂਦਾ, ਅਸੀਂ ਲਫ਼ਜ਼ਾਂ ਦੇ ਵਿਚ ਨਹੀਂ ਫਸਣਾ, ਨਾ ਆਕਾਰ ਦੇ ਵਿਚ ਫਸਣਾ। ਜਿਸ ਆਕਾਰ ਦੇ ਵਿਚ ਇਹ ਤਾਕਤ ਪ੍ਰਗਟ ਹੋ ਕਰਕੇ ਹੁਕਮ ਕਰਦੀ ਹੈ ਨਾ, ਉਸ ਹੁਕਮ ਦੇ ਉਪਰ ਹਸਤੀ ਮਿਟਾ ਦੇਣਾ, ਉਸ ਹੁਕਮ ਦੇ ਉਪਰ ਚੱਲਣਾ, ਇਸ ਨੀਂਦ ਦੇ ਵਿਚੋਂ ਨਿਕਲਣਾ। ਜਦੋਂ ਅਸੀਂ ਤਿਆਰੀ ਕਰਾਂਗੇ ਨਾ ਭਾਈ ਅਸੀਂ ਅੱਜ ਭਜਨ ਕਰਨਾ ਹੈ, ਤੇ ਭਜਨ ਕਰਨ ਨੂੰ ਮੁੱਖ ਰੱਖ ਕਰਕੇ ਦਿਨ ਚਰਿਆ ਦਾ ਪਹਿਲਾ ਕੰਮ ਹੈ ਭਜਨ, ਯਾਨੀ ਕਿ ਸੁਰਤ ਨੂੰ ਸਮੇਟਣਾ ਸੰਸਾਰ ਦੇ ਵਿਚੋਂ। ਸਾਧ ਸੰਗਤ ਜੀ, ਟੀਵੀ ਵੀ ਬੰਦ ਹੋ ਜਾਏਗਾ, ਅਖਬਾਰ ਵੀ ਬੰਦ ਹੋ ਜਾਏਗੀ, ਸੈਰ ਸਪਾਟਾ ਵੀ ਬੰਦ ਹੋ ਜਾਏਗਾ, ਫਿਲਮਾਂ ਬੰਦ ਹੋ ਜਾਣਗੀਆਂ, ਰਿਸ਼ਤੇਦਾਰ ਬੰਦ ਹੋ ਜਾਣਗੇ, ਟੈਲੀਫੋਨ ਦੇ ਚੋਂਗੇ ਚੁੱਕ ਕੇ ਸਾਈਡ ਤੇ ਰੱਖ ਦਿੱਤੇ ਜਾਣਗੇ, ਅਗਰ ਕੋਈ ਦਰਵਾਜ਼ਾ ਵੀ ਖੜਕਾਇਆ ਜਾਏਗਾ ਤੇ ਬਾਹਰ ਤਾਲਾ ਝੂਠਾ ਲਗਾਤਾ ਜਾਏਗਾ ਵੀ ਬੰਦਾ ਘਰ ਵਿਚ ਹੀ ਕੋਈ ਨਹੀਂ ਹੈ। ਸਾਧ ਸੰਗਤ ਜੀ, ਭਜਨ ਉਸ ਵਕਤ ਸ਼ੁਰੂ ਹੋਏਗਾ, ਉਸ ਤੋਂ ਪਹਿਲੇ ਨਾ ਕੋਈ ਭਜਨ ਕੀਤਾ ਜਾ ਰਿਹਾ ਤੇ ਨਾ ਕੋਈ ਭਜਨ ਕਰ ਸਕਦਾ। ਅਸੀਂ ਭਜਨ ਕਰਨ ਦਾ ਸ਼ੌਕ ਰੱਖਦੇ ਹਾਂ, ਰੂਹਾਨੀਅਤ ਦਾ ਸ਼ੌਕ ਰੱਖਦੇ ਹਾਂ, ਪਰਮਾਤਮਾ ਅਕਾਲ ਪੁਰਖ ਨੂੰ ਮਿਲਣ ਦਾ ਸ਼ੌਕ ਰੱਖਦੇ ਹਾਂ, ਤੇ ਆਕਾਰ ਤੋਂ ਵੀ ਅੱਗੇ ਜਾਣਾ, ਗੁਰੂ ਦਾ ਆਕਾਰ ਉਸ ਤੋਂ ਵੀ ਅੱਗੇ, ਦੂਸਰੀ ਪੌੜੀ ਜਿਹੜੀ ਤਾਕਤ ਉਸ ਦੇ ਅੰਦਰ ਕੰਮ ਕਰ ਰਹੀ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਬਖਸ਼ਣ ਹਾਰ ਬਖਸ਼ ਲੈ, ਤੇ ਬਖਸ਼ਣ ਵਾਲਾ ਉਹ ਅਕਾਲ ਪੁਰਖ ਹੈ, ਨਦਰ ਕਰੇ ਤੇ ਸਤਿਗੁਰ ਮਿਲਾਏ। ਅਗਰ ਉਸਦੀ ਨਦਰ ਨਹੀਂ ਹੋਏਗੀ ਨਾ ਤੇ ਸਤਿਗੁਰੂ ਦੇ ਨਾਲ ਮੇਲ ਨਹੀਂ ਹੋ ਸਕਦਾ। ਜਿਤਨੇ ਮਰਜ਼ੀ ਅਸੀਂ ਚੱਕਰ ਬਾਹਰੀ ਮੌਖੀ ਗੁਰੂ ਵੀ ਲਗਾ ਲਈਏ, ਸਤਿਗੁਰ ਦੀ ਪ੍ਰਾਪਤੀ ਨਹੀਂ ਹੋਏਗੀ। ਔਰ ਸਤਿਗੁਰੂ ਬਿਨ ਗੁਰ ਭਗਤ ਨਾ ਹੋਏ, ਨਾਮ ਨਾ ਲੱਗੇ ਪਿਆਰ। ਔਰ ਜਦ ਤੱਕ ਗੁਰੂ ਪ੍ਰਾਪਤ ਨਹੀਂ ਹੋਏਗਾ ਤਦ ਤੱਕ ਨਾ ਭਗਤੀ ਹੋ ਸਕਦੀ ਹੈ, ਨਾਮ ਦੇ ਨਾਲ ਪਿਆਰ ਹੋ ਸਕਦਾ। ਇਸ ਕਰਕੇ ਇਸ ਮਜ਼ਮੂਨ ਨੂੰ ਬੜੇ ਅੱਛੇ ਢੰਗ ਦੇ ਨਾਲ ਵਿਚਾਰ ਕਰਕੇ ਸਮਝ ਲਓ ਕਿ ਗੁਰੂ ਨਾਨਕ ਸਾਹਿਬ ਨੇ ਕੀ ਉਪਦੇਸ਼ ਕੀਤਾ ਬਾਣੀ ਦੇ ਵਿਚ। ਅੱਧੇ ਸ਼ਬਦ ਬਿਲਕੁਲ ਸਪਸ਼ਟ ਉਪਦੇਸ਼ ਕਰਦੇ ਨੇ ਕਿ ਉਸ ਇੱਕ ਦੀ ਟੇਕ ਲੈਣੀ ਹੈ ਅਕਾਲ ਪੁਰਖ ਦੀ, ਔਰ ਅਕਾਲ ਪੁਰਖ ਦੀ ਨਜ਼ਰ ਹੋਣ ਦੇ ਬਾਅਦ ਹੀ ਸਤਿਗੁਰ ਦੇ ਨਾਲ ਮੇਲ ਹੁੰਦਾ ਔਰ ਸਾਰਾ ਮਜ਼ਮੂਨ ਪੂਰਾ ਕੀਤਾ ਜਾਂਦਾ। ਪਰ ਅਸੀਂ ਛਲਾਂਗ ਮਾਰ ਕੇ ਹੀ ਅਗਲੇ ਮਜ਼ਮੂਨ ਨੂੰ ਪੈਦਾ ਕਰ ਲੈਣਾ ਚਾਹੁੰਦੇ ਹਾਂ, ਇਹ ਅੱਜ ਤੱਕ ਸੰਭਵ ਨਹੀਂ ਹੋਇਆ। ਸਤਿਗੁਰੂ ਆਏ ਕਿਸ ਵਾਸਤੇ ਨੇ? ਉਸ ਅਕਾਲ ਪੁਰਖ ਦੀ ਬੰਦਗੀ ਕਰਵਾਉਣ ਵਾਸਤੇ ਆਏ ਨੇ, ਵਿਛੜੀਆਂ ਜੀਵਾਤਮਾ ਨੂੰ ਮਿਲਾਉਣ ਵਾਸਤੇ ਆਏ ਨੇ। ਸਾਧ ਸੰਗਤ ਜੀ, ਕੋਈ ਆਪਣਾ ਝੰਡਾ ਚਲਵਾਉਣ ਵਾਸਤੇ ਨਹੀਂ ਆਏ, ਆਪਣਾ ਮਤ ਜਾਂ ਧਰਮ ਬਣਵਾਉਣ ਵਾਸਤੇ ਨਹੀਂ ਆਏ, ਉਹ ਇੱਥੇ ਆਏ ਨੇ ਅਕਾਲ ਪੁਰਖ ਦਾ ਝੰਡਾ ਲਗਾਉਣ ਵਾਸਤੇ, ਉਸ ਪਰਮਾਤਮਾ ਨੂੰ ਮਿਲਾਉਣ ਵਾਸਤੇ ਆਏ ਨੇ। ਔਰ ਅਸੀਂ ਕੀ ਕੀਤਾ? ਇੱਕ ਮਤ ਔਰ ਧਰਮ ਬਣਾ ਕਰਕੇ, ਆਪਣੇ ਆਪ ਨੂੰ ਇੱਕ ਆਕਾਰ ਦਾ ਕੈਦੀ ਬਣਾ ਕਰਕੇ ਇਸ ਮਜ਼ਮੂਨ ਨੂੰ ਹੀ ਭੁੱਲ ਗਏ। ਜਾਣਾ ਤੇ ਸੀਗਾ ਮਜ਼ਮੂਨ ਦੇ ਕੋਲ, ਮੰਜ਼ਿਲ ਦੇ ਨਜ਼ਦੀਕ, ਪਰ ਉਲਟੇ ਚੱਲ ਪਏ। ਔਰ ਜਿਤਨਾ ਚੱਲਾਂਗੇ ਮੰਜ਼ਿਲ ਤੋਂ ਦੂਰ ਜਾਵਾਂਗੇ। ਘਰ ਬਿਨ ਭਾਗਾ ਸਤਿਗੁਰ ਨਾ ਮਿਲੇ, ਘਰ ਬੈਠਿਆ ਨਿਕਟ ਨਿਤ ਪਾਸ, ਅੰਤਰ ਅਗਿਆਨ ਦੁੱਖ ਭਰਮ ਹੈ, ਵਿਚ ਪੜਦਾ ਦੂਰ ਪਿਆਸ। ਘਰ ਬੈਠਿਆਂ ਨਿਕਟ ਨਿਤ ਪਾਸ ਜਿਨ੍ਹਾਂ ਨੂੰ ਢਿੱਡੋਂ ਜਨਮ ਦਿੱਤਾ ਗਿਆ ਔਰ ਜਿਨ੍ਹਾਂ ਦੇ ਢਿੱਡ ਤੋਂ ਆਏ ਨੇ ਉਹਨਾਂ ਨੂੰ ਵੀ ਇਸ ਦੀ ਖਬਰ ਨਹੀਂ ਸੀ ਕਿ ਅਕਾਲ ਪੁਰਖ ਸਾਡੇ ਘਰ ਬੈਠਾ ਕੰਮ ਕਰ ਰਿਹਾ, ਯਾਨੀ ਕਿ ਉਹਨਾਂ ਨੂੰ ਵੀ ਸਤਿਗੁਰ ਦੀ ਪ੍ਰਾਪਤੀ ਨਹੀਂ ਹੋਈ ਤੇ ਅਸੀਂ ਸੱਤ ਸਮੁੰਦਰ ਪਾਰ ਸਿਰਫ ਬਾਹਰੀ ਰੂਪ ਦੇ ਨਾਲ ਉਸ ਦੀ ਹਸਤੀ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣ ਹੀ ਨਹੀਂ ਸਕਦੇ। ਤੋ ਬਿਲਕੁਲ ਸਪਸ਼ਟ ਮਜਬੂਨ ਹੋ ਜਾਂਦਾ ਕਿ ਅਸੀਂ ਅਗਰ ਫਰਿਆਦ ਕਰਨੀ ਹੈ, ਹੁਕਮ ਲੈਣਾ ਹੈ ਉਸ ਪਰਮਾਤਮਾ ਦਾ ਬਖਸ਼ਣ ਦਾ, ਤੇ ਉਹ ਕਿਸ ਤਰੀਕੇ ਦੇ ਨਾਲ ਹੋਏਗਾ। ਇਹ ਸਾਰੇ ਉਦਾਹਰਣਾਂ ਨੂੰ ਅਸੀਂ ਆਪਣੇ ਸਾਹਮਣੇ ਰੱਖੀਏ ਤੇ ਬਿਲਕੁਲ ਸਪਸ਼ਟ ਆ ਜਾਂਦਾ ਕਿ ਜਦ ਤੱਕ ਇਨਸਾਨੀ ਜਨਮ ਦੇ ਵਿਚ ਆ ਕਰਕੇ ਇਹ ਇਸ ਜੀਵਾਤਮਾ ਜੋ ਹੈ ਐਸੀ ਕਿਰਿਆ ਨੂੰ ਨਹੀਂ ਅਪਣਾ ਲੈਂਦੀ ਜਿਸ ਦੇ ਵਿਚ ਉਹ ਆਪਣੇ ਮਨ ਦੀ ਧਰਤੀ ਨੂੰ ਨਿਰਮਲ ਨਹੀਂ ਕਰਦੀ, ਵਿਸ਼ੇ ਵਿਕਾਰਾਂ ਚੋਂ ਨਹੀਂ ਨਿਕਲਦੀ, ਯਾਨੀ ਕਿ ਬਿਲਕੁਲ ਇਹ ਦੀਨ ਹੋ ਕਰਕੇ ਉਸ ਅਕਾਲ ਪੁਰਖ ਦੀ ਸ਼ਰਨ ਲੈਂਦੀ ਹੈ ਪਰ ਉਸਦੇ ਨਾਲ ਹੀ ਫਰਿਆਦ ਕਰਦੀ ਹੈ ਕਿ ਮੇਰੇ ਚ ਤਾਕਤ ਨਹੀਂ, ਮੇਰੇ ਚ ਸਮਰੱਥਾ ਨਹੀਂ ਤੇਰੇ ਤੱਕ ਪਹੁੰਚਣ ਦੀ, ਤੇਰੇ ਤੱਕ ਮਿਲਣ ਦੀ, ਤੇ ਤੂੰ ਮੇਰੇ ਗੁਨਾਹ ਨੂੰ ਬਖਸ਼। ਉਹ ਰਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਸਤਿਗੁਰੂ ਜਦੋਂ ਬਖਸ਼ਦੇ ਨੇ ਨਾ ਉਸ ਦੇ ਨਾਲ ਇੱਕ ਹੁਕਮ ਵੀ ਕਰਦੇ ਨੇ, ਚੇਤਾਉਂਦੇ ਵੀ ਨੇ ਕਿ ਹੁਸ਼ਿਆਰ ਹੋ ਜਾ ਕਿ ਉਸ ਤੋਂ ਬਾਅਦ ਤੂੰ ਐਸਾ ਕੋਈ ਕਰਮ ਨਾ ਕਰੀ, ਹੁਣ ਤਾਂ ਤੈਨੂੰ ਅਸੀਂ ਬਖਸ਼ ਦਿੰਦੇ ਹਾਂ। ਸਾਧ ਸੰਗਤ ਜੀ, ਬਖਸ਼ੇ ਉਹੀ ਜਾਂਦੇ ਨੇ ਜਿਹੜੇ ਅੱਗੋਂ ਆਪਣਾ ਰਸਤਾ ਸੁਧਾਰ ਲੈਂਦੇ ਨੇ, ਜਿਨ੍ਹਾਂ ਨੇ ਆਪਣੇ ਰਸਤੇ ਨੂੰ ਸੁਧਾਰਨ ਦੀ ਕੋਈ ਕਿਰਿਆ ਨੂੰ ਅਪਣਾਇਆ ਹੀ ਨਹੀਂ ਹੈ, ਦਿਨੇ ਰਾਤੀ ਲੋਕਾਂ ਦੇ ਅੱਗੇ ਝੂਠ ਨਿੰਦਿਆ ਚਕਾਰੀ ਦੇ ਵਿਚ ਆਪਣੀ ਹਸਤੀ ਮਿਟਾ ਰਹੇ, ਲੋਕਾਂ ਦੇ ਜੇ ਬਲਕੇ ਕਰ ਰਹੇ, ਲੋਕਾਂ ਦੇ ਗਲੇ ਕੱਟ ਰਹੇ ਨੇ। ਉਹ ਜਿਤਨੇ ਮਰਜ਼ੀ ਸਤਿਗੁਰਾਂ ਦੀ ਚਰਨ ਲੈ ਲੈਣ, ਜਿਤਨੇ ਮਰਜ਼ੀ ਨਾਮ ਲਿਆਣ, ਜਿਤਨੇ ਮਰਜ਼ੀ ਅੰਮ੍ਰਿਤ ਦੇ ਕੁੰਡ ਖਾਲੀ ਕਰ ਲੈਣ, ਉਨ੍ਹਾਂ ਨੇ ਜਾਣਾ ਕਿੱਥੇ ਹੈ? ਕਾਲ ਦੇ ਹੱਥ ਦੇ ਵਿਚ, ਕਾਲ ਹੀ ਜੋ ਹੈ ਵਾਲਾ ਤੋਂ ਪਕੜ ਕੇ ਉਨ੍ਹਾਂ ਨੂੰ ਲੈ ਕਰਕੇ ਜਾਏਗਾ। ਕਬੀਰ ਜੀ ਆਪਣੀ ਬਾਣੀ ਚ ਵਿਚ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਨਰ ਕਦੋਂ ਜਾਗਦਾ, ਜਦੋਂ ਜਮ ਕਾ ਡੰਡ ਮੁੰਡ ਮੇ ਲਾਗੇ, ਯਾਨੀ ਕਿ ਜਦੋਂ ਸਿਰ ਦੇ ਉਪਰ ਜਮ ਦਾ ਡੰਡਾ ਲੱਗਦਾ ਹੈ ਨਾ, ਤਾਂ ਹੀ ਇਹ ਨਰ ਜੋ ਹੈ ਜਾਗਦਾ। ਉਸ ਤੋਂ ਪਹਿਲੇ ਜਿਤਨਾ ਮਰਜ਼ੀ ਇਸ ਨੂੰ ਉਪਦੇਸ਼ ਦੇ ਦੋ, ਜਿਤਨੇ ਮਰਜ਼ੀ ਢੰਗ ਦੇ ਨਾਲ ਸਮਝਾ ਦੋ, ਜਿਤਨੇ ਮਰਜ਼ੀ ਉਦਾਹਰਣ ਦੱਸ ਦਿਓ, ਇਹਨੇ ਉਹੀ ਕਰਨਾ। ਮਤ ਔਰ ਧਰਮ ਦੇ ਵਿਚ ਹੀ ਫਸਣਾ ਇਸ ਨੂੰ ਪਸੰਦ ਹੈ, ਯਾਨੀ ਕਿ ਬਿਸਟਾ ਕੇ ਕੀੜੇ ਬਿਸਟਾ ਕਮਾਵੇ ਬਿਸਟਾ ਮੇ ਪੰਚਾਵਣੀਆਂ। ਗੰਦਗੀ ਦੇ ਕੀੜੇ ਨੂੰ ਕਦੀ ਬਾਹਰ ਕੱਢ ਕੇ ਪ੍ਰੈਕਟੀਕਲ ਅਜ਼ਮਾ ਕਰਕੇ ਦੇਖ ਲਓ, ਗੰਦਗੀ ਦੇ ਕੀੜੇ ਨੂੰ ਤੀਲੇ ਨਾਲ ਬਾਹਰ ਕੱਢੋ, ਉਹ ਤੜਫੇਗਾ ਔਰ ਉਸ ਤੋਂ ਬਾਅਦ ਫਿਰ ਗੰਦਗੀ ਦੇ ਵਿਚ ਹੀ ਜਾ ਕਰਕੇ ਸਾਹ ਲਏਗਾ। ਹੁਣ ਜਦ ਗੰਦਗੀ ਦੇ ਵਿਚ ਬੈਠਾ ਸੰਸਾਰ, ਰੂਹਾਨੀਅਤ ਦੀ ਗੰਦਗੀ ਹੈ ਸੰਸਾਰ, ਇਹ ਸੰਸਾਰ ਰੂਪੀ ਗੰਦਗੀ ਦੇ ਵਸਤੂ ਔਰ ਸੰਬੰਧਾਂ ਦੇ ਨਾਲ ਪਿਆਰ ਕਰਕੇ ਇਹ ਜੀਵਾਤਮਾ ਕਦੀ ਇਸ ਤੋਂ ਨਿਕਲਣਾ ਚਾਹੁੰਦੀ ਨਹੀਂ, ਸਤਿਗੁਰੂ ਕੱਢਣਾ ਚਾਹੁੰਦੇ ਨੇ, ਔਰ ਇਹ ਤੜਫਦਾ ਜਾਂ ਫਿਰ ਇਹਨਾਂ ਦੇ ਵਿਚ ਹੀ ਜਾ ਕਰਕੇ ਖਤਮ ਹੋ ਜਾਂਦਾ। ਇਹਨਾਂ ਦੇ ਨਾਲ ਪਿਆਰ ਕਰਦਾ, ਇਹਨਾਂ ਦੇ ਉਪਰ ਹਸਤੀ ਮਿਟਾਉਂਦਾ, ਤੇ ਮਰਨ ਤੋਂ ਬਾਅਦ ਕਿਆ ਸਤਿਗੁਰੂ ਲੈ ਜਾਣਗੇ? ਮਰਨ ਤੋਂ ਬਾਅਦ ਉਸਦਾ ਜਨਮ ਫਿਰ ਇਸ ਗੰਦਗੀ ਦੇ ਵਿਚ ਹੀ ਹੁੰਦਾ। ਸੋ ਇਸ ਮਜ਼ਮੂਨ ਨੂੰ ਬੜੇ ਢੰਗ ਦੇ ਨਾਲ ਸਮਝ ਲਓ ਕਿ ਅਗਰ ਅਸੀਂ ਸਤਿਗੁਰੂ ਦੇ ਕੋਲੋਂ ਕੁਛ ਲੈਣਾ ਚਾਹੁੰਦੇ ਹਾਂ ਤੇ ਬਗੈਰ ਉਸਦੇ ਬਖਸ਼ੇ ਸਾਨੂੰ ਕੁਛ ਪ੍ਰਾਪਤ ਨਹੀਂ ਹੋਏਗਾ। ਉੱਤੇ ਹੱਥ ਕਰਕੇ ਕੋਈ ਬਖਸ਼ਿਆ ਨਹੀਂ ਜੇ ਗਿਆ, ਨਾ ਲੰਬੇ ਲੇਟ ਕਰਕੇ ਬਖਸ਼ਿਆ ਗਿਆ। ਜਿਨ੍ਹਾਂ ਮਾਰਕੀਟਾਂ ਦੇ ਵਿਚ ਅਸੀਂ ਕੰਮ ਕਰਦੇ ਹਾਂ, ਵਪਾਰ ਕਰਦੇ ਹਾਂ ਨਾ, ਕਦੀ ਅਗਲ ਬਗਲ ਉਹਨਾਂ ਕੋਲੋਂ ਸਲਾਹ ਲੈ ਕਰਕੇ ਪੁੱਛੋ ਵੀ ਤੁਹਾਡਾ ਮੇਰੇ ਬਾਰੇ ਦੇ ਵਿਚ ਕਿਆ ਵਿਚਾਰ ਹੈ, ਤੇ ਅਗਲਾ ਛੁੱਟਦਾ ਹੀ ਇਹ ਕਹੇਗਾ ਕਿ ਜਿਨ੍ਹਾਂ ਦੇ ਸ਼ਿਸ਼ਟ ਐਸੇ ਨੇ ਉਹਨਾਂ ਦੇ ਸਤਿਗੁਰੂ ਕੈਸੇ ਹੋਣਗੇ, ਤੇ ਸਾਨੂੰ ਕਿਸੇ ਸਤਿਗੁਰ ਦੀ ਲੋੜ ਨਹੀਂ ਹੈ। ਯਾਨੀ ਕਿ ਅਸੀਂ ਐਸੀ ਕਿਰਿਆ ਅਪਣਾਈ ਨੀਚ ਤੋਂ ਨੀਚ, ਲੋਕਾਂ ਦੀਆਂ ਰੋਟੀਆਂ ਖਰਾਬ ਕਰਤੀਆਂ, ਰੋਜ਼ਗਾਰ ਖਰਾਬ ਕਰ ਦਿੱਤੇ ਉਹਨਾਂ ਦੀਆਂ ਕੰਪਲੇਨਾਂ ਕਰਕੇ, ਯਾਨੀ ਕਿ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਅਸੀਂ ਆਪਣੀ ਰੋਜ਼ਗਾਰ ਤੋਂ ਬੇਦਖਲ ਕਰਾਉਣ ਦੇ ਵਿਚ ਮਦਦ ਕੀਤੀ ਹੈ, ਤੇ ਕਿਸ ਤਰੀਕੇ ਦੇ ਨਾਲ ਉਹ ਜੀਵਾਤਮਾ ਨੂੰ ਅਸੀਂ ਰਸਤਾ ਦਿਖਾ ਸਕਦੇ ਹਾਂ। ਯਾਨੀ ਕਿ ਸਾਡੀ ਕੀਤੇ ਗਏ ਕਰਮ ਨੇ ਇੱਕ ਐਸੀ ਜੀਵਾਤਮਾ ਨੂੰ ਜਿਹੜੀ ਸਤਿਗੁਰ ਦੇ ਰਸਤੇ ਤੇ ਚੱਲਣਾ ਚਾਹੁੰਦੀ ਸੀ ਸਕਦੀ ਸੀ, ਪਰ ਸਾਡੇ ਕਰੈਕਟਰ ਨੂੰ ਦੇਖ ਕਰਕੇ ਉਸ ਤੋਂ ਦੂਰ ਹੋ ਗਈ। ਉਹ ਕਹਿਣ ਲੱਗੀ ਵੀ ਮੈਨੂੰ ਜ਼ਰੂਰਤ ਨਹੀਂ, ਮੈਂ ਤੇਰੇ ਵਰਗਾ ਇਨਸਾਨ ਨਹੀਂ ਬਣਨਾ ਚਾਹੁੰਦਾ। ਸੋ ਰੂਹਾਨੀਅਤ ਦਾ ਜਿਹੜਾ ਮਜ਼ਮੂਨ ਹੈ, ਇਹ ਪ੍ਰਚਾਰ ਦਾ ਮਜ਼ਮੂਨ ਕਿਸ ਤਰੀਕੇ ਦੇ ਨਾਲ ਹੈ? ਅਗਰ ਤੁਸੀਂ ਸ਼ੌਕ ਰੱਖਦੇ ਹੋ ਪ੍ਰਚਾਰ ਦਾ, ਅਸੀਂ ਸਤਿਗੁਰੂ ਵਾਲੇ ਹਾਂ, ਨਾਮ ਵਾਲੇ ਹਾਂ, ਔਰ ਲੋਕੀ ਇਸ ਰਸਤੇ ਤੇ ਚੱਲਣ, ਤੇ ਆਪਣੀ ਜ਼ਿੰਦਗੀ ਨੂੰ ਆਪਣੇ ਕਰੈਕਟਰ ਨੂੰ ਬਣਾਓ, ਐਸਾ ਕਰੈਕਟਰ ਬਣਾਓ ਇੱਕ ਖੁੱਲੀ ਕਿਤਾਬ, ਅੱਖ ਬੰਦ ਕਰਕੇ ਘਰ ਦੇ ਵਿਚ ਆਓ, ਅੱਖ ਬੰਦ ਕਰਕੇ ਨਿਕਲੋ। ਉਸਦਾ ਭਾਵ ਕੀ ਹੈ ਕਿ ਇਹ ਵਿਸ਼ੇ ਵਿਕਾਰਾਂ ਦੇ ਵਿਚੋਂ ਨਿਕਲ ਜਾਓ, ਸੰਸਾਰ ਦੀ ਸਾਰੀ ਆਸਕਤੀ ਨੂੰ ਤਿਆਗ ਦਿਓ। ਫਿਰ ਚਲਦਾ ਫਿਰਦਾ ਇੱਕ ਐਸੀ ਕਿਤਾਬ, ਐਸਾ ਪ੍ਰਚਾਰ ਹੈ ਕਿ ਜਿਹੜਾ ਵੀ ਦੇਖੇਗਾ ਆਪਣੇ ਆਪ ਹੀ ਉਸ ਰਸਤੇ ਤੇ ਚੱਲ ਪਏਗਾ। ਪਰ ਕਦੋਂ? ਜਦੋਂ ਅਸੀਂ ਖੁਦ ਇਸ ਰਸਤੇ ਤੇ ਚੱਲਾਂਗੇ। ਜਦ ਤੱਕ ਅਸੀਂ ਆਪਣਾ ਉਧਾਰ ਨਹੀਂ ਕਰ ਲੈਂਦੇ, ਇਸ ਰਸਤੇ ਤੇ ਚੱਲ ਨਹੀਂ ਪੈਂਦੇ, ਤਦ ਤੱਕ ਅਸੀਂ ਇਸ ਸੰਸਾਰ ਨੂੰ ਦੇਣ ਦੇ ਲਾਇਕ ਬਣ ਹੀ ਨਹੀਂ ਸਕਦੇ। ਇਸ ਸੰਸਾਰ ਦੇ ਵਿਚ ਦੋ ਹੀ ਕੌਮਾਂ ਨੇ, ਇੱਕ ਹੈ ਭੋਗੀ ਦੀ, ਭੋਗ ਕਰਨ ਵਾਲਿਆਂ ਦੀ, ਇੱਕ ਯੋਗੀ ਦੀ, ਯਾਨੀ ਕਿ ਯੋਗ ਕਰਨ ਵਾਲਿਆਂ ਦੀ। ਜਿਹੜੇ ਭੋਗ ਕਰਦੇ ਨੇ ਉਹ ਹਮੇਸ਼ਾ ਮੰਗਦੇ ਰਹਿੰਦੇ ਨੇ, ਚਾਹੇ ਉਹ ਸਤਿਗੁਰ ਦੇ ਦਰਬਾਰ ਦੇ ਵਿਚ ਹੋਣ, ਮੂਰਤੀਆਂ ਪੋਥੀਆਂ ਦੇ ਦਰਬਾਰ ਦੇ ਵਿਚ ਹੋਣ, ਜਾਂ ਇਸ ਜਗਤ ਦੇ ਵਿਚ ਭਰਮਣ ਕਰਨ ਤੀਰਥਾਂ ਦਾ, ਕਿਸੇ ਵੀ ਜਗ੍ਹਾ ਜਾ ਕਰਕੇ ਉਹ ਮੰਗਦੇ ਹੀ ਬਣੇ ਰਹਿੰਦੇ ਨੇ। ਉਹਨਾਂ ਦਾ ਕੰਮ ਹੀ ਮੰਗਣਾ ਹੈ। ਕਿਉਂ? ਕਿਉਂਕਿ ਉਹਨਾਂ ਨੂੰ ਭੋਗ ਚੰਗਾ ਲੱਗਦਾ, ਵਸਤੂ ਔਰ ਸੰਬੰਧਾਂ ਦੀ ਉਹ ਮੰਗ ਕਰਦੇ ਨੇ। ਤੋ ਇਸ ਭੋਗ ਦਾ ਇੱਕ ਬੜਾ ਸੁੰਦਰ ਫਲ ਹੈ, ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਉਹਦਾ ਫਲ ਕੀ ਹੈ, ਰੋਗ, ਯਾਨੀ ਕਿ ਰੋਗ ਮਿਲਦਾ ਜਿਹੜੇ ਸੰਸਾਰ ਦੇ ਵਿਚ ਇੱਕ ਸੀਮਾ ਤੋਂ ਵੱਧ ਭੋਗ ਨੂੰ ਅਪਣਾਉਂਦੇ ਨੇ। ਹੁਣ ਰੋਗ ਦਾ ਅੰਤ ਕੀ ਹੈ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦਾ ਵੀ ਇੱਕ ਬੜਾ ਸੁੰਦਰ ਫਲ ਹੈ, ਉਹਦਾ ਫਲ ਹੈ ਸ਼ੋਕ। ਸ਼ੋਕ ਕਹਿੰਦੇ ਨੇ ਰੋਣ ਪਿੱਟਣ ਨੂੰ, ਯਾਨੀ ਕਿ ਕਿਸੇ ਵਕਤ ਵੀ ਸਾਡੇ ਘਰ ਦੇ ਵਿਚ, ਕਿਸੇ ਵੀ ਘਰ ਵਿਚ ਰੋਣ ਪਿੱਟਣ ਹਰ ਵਕਤ ਮਚਿਆ ਜਾ ਸਕਦਾ। ਕਿਉਂ? ਕਿਉਂਕਿ ਆਪਣੀ ਅਸਥੀ ਤੇ ਅਸੀਂ ਮਿਟਾ ਚੁੱਕੇ ਹਾਂ, ਉਹ ਰੋਗੀ ਅਸੀਂ ਬਣ ਚੁੱਕੇ ਹਾਂ, ਤੇ ਰੋਗ ਦਾ ਫਲ ਸ਼ੋਕ ਕਿਸੇ ਵਕਤ ਵੀ ਸਾਡੀ ਝੋਲੀ ਦੇ ਵਿਚ ਤਕਸੀਮ ਕੀਤਾ ਜਾ ਸਕਦਾ। ਕਿਸੇ ਵਕਤ ਵੀ ਇਹ ਕਾਲ ਦਾ ਸ਼ਿਕੰਜਾ ਜਿਹੜਾ ਇਸ ਗਰਦਨ ਨੂੰ ਟਾਈਟ ਕਰ ਦੇਗਾ ਔਰ ਇਸ ਰੂਹ ਨੂੰ ਕੱਢ ਕੇ ਲੈ ਜਾਏਗਾ। ਯਾਨੀ ਕਿ ਰੋਗੀ ਦਾ ਫਲ ਜਿਹੜਾ ਮਿਲਿਆ ਸ਼ੋਕ, ਔਰ ਦੂਸਰੇ ਪਾਸੇ ਯੋਗੀ ਆ। ਹੁਣ ਯੋਗੀ ਕੌਣ ਆ? ਯੋਗੀ ਸੰਸਾਰ ਨੂੰ ਦਿੰਦਾ, ਉਹ ਸੰਸਾਰ ਤੋਂ ਲੈਂਦਾ ਕੁਛ ਵੀ ਨਹੀਂ ਹੈ। ਹੁਣ ਯੋਗੀ ਕੌਣ ਹੈ? ਯੋਗੀ ਹੈ ਸਤਿਗੁਰੂ। ਇਹ ਸਤਿਗੁਰੂ ਕਿਸ ਤਰੀਕੇ ਨਾਲ ਯੋਗੀ ਹੈ? ਉਸ ਦੀ ਆਤਮਾ ਉਸ ਪਰਮਾਤਮਾ ਦਾ ਰੂਪ ਹੋ ਚੁੱਕੀ ਹੈ, ਯਾਨੀ ਕਿ ਇੱਕ ਯੋਗ ਬਣ ਚੁੱਕਾ। ਯੋਗੀ ਦਾ ਇਸ਼ਾਰਾ ਉਹਨਾਂ ਤਰਫ ਨਹੀਂ ਹੈ ਜਿਹੜੇ ਅਸ਼ਟਾਂਗ ਯੋਗ ਨੂੰ ਪ੍ਰਚਾਰਿਤ ਕਰਦੇ ਨੇ। ਇਸ ਯੋਗ ਦਾ ਇਸ਼ਾਰਾ ਆਤਮਾ ਦਾ ਸੁਰਤ ਔਰ ਸ਼ਬਦ ਦਾ ਮਿਲਣ, ਯਾਨੀ ਕਿ ਉਹ ਆਤਮਾ ਜਿਹੜੀ ਹੈ ਉਸ ਪਰਮਾਤਮਾ ਦੇ ਨਾਲ ਮਿਲ ਕਰਕੇ ਸ਼ਬਦ ਦਾ ਰੂਪ ਹੋ ਚੁੱਕੀ ਹੈ। ਤੋ ਸਤਿਗੁਰੂ ਯੋਗੀ ਹੈ ਔਰ ਇਸ ਜਗਤ ਨੂੰ ਦਿੰਦਾ ਹੀ ਦਿੰਦਾ, ਲੈਂਦਾ ਕੁਛ ਨਹੀਂ ਹੈ। ਔਰ ਦਿੰਦਾ ਵੀ ਕੀ ਹੈ? ਐਸੀ ਵਸਤੂ ਦਿੰਦਾ, ਐਸੀ ਧਾਤ ਦਿੰਦਾ, ਐਸਾ ਖਜ਼ਾਨਾ ਦਿੰਦਾ ਕਿ ਤਿੰਨਾਂ ਲੋਕਾਂ ਦੇ ਵਿਚ ਪ੍ਰਾਪਤ ਕਰਨ ਦਾ ਕੋਈ ਅਧਿਕਾਰੀ, ਕੋਈ ਵਿਰਲਾ ਹੀ ਨਿਕਲਦਾ, ਕੋਈ ਚਾਹ ਕਰਕੇ ਵੀ ਨਹੀਂ ਪ੍ਰਾਪਤ ਕਰ ਸਕਦਾ। ਸੋ ਐਸਾ ਖਜ਼ਾਨਾ ਉਸਦੇ ਪਾਸ ਮੌਜੂਦ ਹੈ ਜਿਹੜਾ ਦਿੰਦਾ, ਔਰ ਜਿਹੜਾ ਸਤਿਗੁਰੂ ਦੇ ਕੋਲ ਜਾਂਦਾ, ਯਾਨੀ ਕਿ ਆਪਣੀ ਹਸਤੀ ਮਿਟਾਉਂਦਾ ਉਸਦੇ ਹੁਕਮ ਅਨੁਸਾਰ, ਉਹ ਸਤਿਗੁਰੂ ਦੇ ਨਾਲ ਮਿਲ ਕਰਕੇ ਯੋਗੀ ਬਣ ਜਾਂਦਾ। ਪਾਰਸ ਦੇ ਨਾਲ ਮਿਲ ਕਰਕੇ ਸੋਨਾ ਨਹੀਂ, ਪਾਰਸ ਹੀ ਬਣ ਜਾਂਦਾ। ਸੋ ਐਸਾ ਪਾਰਸ ਬਣ ਕਰਕੇ ਉਸ ਨੂੰ ਵੀ ਇੱਕ ਫਲ ਪ੍ਰਾਪਤ ਹੁੰਦਾ, ਯਾਨੀ ਕਿ ਸ਼ਿਸ਼ਯ ਨੂੰ ਕਿਹੜਾ ਫਲ ਪ੍ਰਾਪਤ ਹੁੰਦਾ? ਨਾਮ ਦਾ, ਸ਼ਬਦ ਦਾ ਪ੍ਰਾਪਤ, ਜਿਹੜਾ ਅਸੀਂ ਲੈ ਕਰਕੇ ਬੈਠੇ ਹਾਂ। ਇਸ ਦੀ ਗੱਲ ਨਹੀਂ ਕੀਤੀ ਜਾ ਰਹੀ, ਇਹ ਬਾਹਰੀ ਜਮਾ ਖਰਚਾ। ਇਸ ਜਮਾ ਖਰਚ ਨੂੰ ਨਗਦ ਕਰਾਉਣ ਵਾਸਤੇ ਕਈ ਕਰੋੜ ਜਨਮ ਲੱਗ ਜਾਂਦੇ ਨੇ। ਵਿਚਾਰ ਕਰਕੇ ਦੇਖ ਲਓ, ਇਤਨਾ ਸਸਤਾ ਮਜ਼ਬੂਨ ਨਹੀਂ ਹੈ, ਔਰ ਨਾ ਹੀ ਇਹ ਲਾਈਨਾਂ ਦੇ ਵਿੱਚ ਕਿਸੇ ਨੂੰ ਪ੍ਰਾਪਤ ਹੋਇਆ। ਤੇ ਵਿਚਾਰ ਕਰਕੇ ਦੇਖੋ ਕਿ ਉਹ ਜਿਹੜਾ ਯੋਗੀ ਹੈ ਨਾ, ਇਸ ਜਗਤ ਦੇ ਵਿੱਚ ਉਸ ਨਾਮ ਨੂੰ, ਸ਼ਬਦ ਨੂੰ ਲੈ ਕਰਕੇ ਯੋਗੀ ਦਾ ਰੂਪ ਹੋ ਕਰਕੇ ਯੋਗ, ਯਾਨੀ ਕਿ ਦੇਣ ਵਾਲਾ ਦਾਤਾ ਹੀ ਬਣ ਜਾਂਦਾ। ਔਰ ਉਸ ਦਾਤੇ ਦਾ ਅੰਤ ਕੀ ਹੁੰਦਾ? ਉਸ ਨੂੰ ਇੱਕ ਪਰਮ ਫਲ ਦੀ ਪ੍ਰਾਪਤੀ ਹੁੰਦੀ ਹੈ, ਅਕਾਲ ਪੁਰਖ ਦੀ ਗੋਦ, ਜਿਸ ਦੇ ਵਿੱਚ ਜਾ ਕਰਕੇ ਉਹ ਸਦਾ ਲਈ ਸਮਾ ਜਾਂਦਾ। ਫਿਰ ਉਸ ਨੂੰ ਇਸ ਜਨਮ ਔਰ ਮਰਨ ਦੇ ਗੇੜ ਵਿੱਚ ਨਹੀਂ ਆਉਣਾ ਪੈਂਦਾ। ਤੇ ਹੁਣ ਵਿਚਾਰ ਕਰਕੇ ਦੇਖ ਲਓ, ਇੱਕ ਪਾਸੇ ਯੋਗੀ ਹੈ ਔਰ ਇੱਕ ਪਾਸੇ ਭੋਗੀ ਹੈ। ਯੋਗੀ, ਵਿਚਾਰ ਕਰੋ, ਦੇਖੋ ਦੋਨਾਂ ਚੋਂ ਤੁਸੀਂ ਕਿਹੜੀ ਚੀਜ਼ ਨੂੰ ਅਪਣਾਉਣਾ, ਕਿਹੜੇ ਰਸਤੇ ਤੇ ਚੱਲਣਾ। ਅਸੀਂ ਆਪਣੇ ਘਰ ਜਾ ਕਰਕੇ ਅੱਛੇ ਢੰਗ ਨਾਲ, ਠੰਡੇ ਦਿਮਾਗ ਨਾਲ ਸੋਚੀਏ, ਵਿਚਾਰ ਕਰੀਏ, ਤੇ ਸਾਨੂੰ ਪਤਾ ਚੱਲ ਜਾਏਗਾ ਕਿ ਅਸੀਂ ਯੋਗੀ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਭੋਗੀ ਬਣਨ ਦੀ। ਔਰ ਭੋਗੀ ਦਾ ਵੀ ਫਲ ਗੁਰੂ ਨਾਨਕ ਸਾਹਿਬ ਨੇ ਦੱਸ ਦਿੱਤਾ, ਔਰ ਯੋਗੀ ਦਾ ਵੀ। ਹੁਣ ਜਿਹੜਾ ਫਲ ਤੁਹਾਨੂੰ ਚਾਹੀਦਾ ਲੈ ਲਓ। ਹੁਣ ਅਗਰ ਅਮਰ ਫਲ ਚਾਹੀਦਾ, ਤੇ ਅਮਰ ਫਲ ਦੀ ਕਿਰਿਆ ਕੋਈ ਇਤਨੀ ਸਸਤੀ, ਛੋਟੀ ਔਰ ਆਸਾਨ ਨਹੀਂ ਹੈ ਕਿ ਇੱਕ ਛੋਟੀ ਜਿਹੀ ਕਿਰਿਆ ਨੂੰ ਕਰਨ ਦੇ ਬਾਅਦ ਅਸੀਂ ਇਹ ਸਮਝ ਕਰਕੇ ਬੈਠੇ ਹਾਂ ਕਿ ਸਾਡੀ ਮੁਕਤੀ ਹੋ ਗਈ, ਸਾਡਾ ਉਧਾਰ ਹੀ ਹੋ ਜਾਏਗਾ। ਉਧਾਰ ਕਰਾਉਣ ਵਾਸਤੇ ਇਸ ਜੀਵਾਤਮਾ ਨੂੰ ਬਖਸ਼ਵਾਉਣਾ ਪੈਂਦਾ, ਔਰ ਬਖਸ਼ਿਆ ਉਦੋਂ ਹੀ ਜਾਂਦਾ ਜਦੋਂ ਉਹਦੀ ਨਜ਼ਰ ਹੋਏ, ਉਸਦੀ ਮਿਹਰ ਹੋਏ। ਔਰ ਮਿਹਰ ਕਿਹਦੇ ਉੱਤੇ ਹੁੰਦੀ ਹੈ? ਇਹ ਵੀ ਵਿਚਾਰ ਕਰਕੇ ਦੇਖ ਲਓ, ਅਸੀਂ ਇਹਨਾਂ ਦੇ ਵੀ ਗਲਤ ਅਰਥ ਕੱਢੇ ਨੇ। ਇਹ ਨਜ਼ਰ ਉਸੀ ਦੀ ਆਉਂਦੀ ਹੈ। ਇੱਕ ਐਸੀ ਅੱਖ ਹੈ, ਇੱਕ ਐਸੀ ਤਾਕਤ ਹੈ ਜਿਹੜੀ ਹਰ ਸੂਖਮ ਤੋਂ ਸੂਖਮ ਕਿਰਿਆ ਦੇ ਉੱਪਰ ਨਜ਼ਰ ਰੱਖ ਕਰਕੇ ਬੈਠੀ ਹੈ, ਹਰ ਚੀਜ਼ ਨੂੰ ਦੇਖ ਰਹੀ ਹੈ, ਹਰ ਗੱਲ ਦੇ ਉੱਪਰ ਉਸਦਾ ਧਿਆਨ ਹੈ, ਔਰ ਇਸੀ ਦੇ ਨਾਲ ਉਸਦਾ ਫੈਸਲਾ ਕੀਤਾ ਜਾਂਦਾ। ਯਾਨੀ ਕਿ ਰੰਗ ਮੰਚ ਦੇ ਵਿੱਚ ਜਿਹੜਾ ਵੀ ਪਾਠ ਸਾਨੂੰ ਅਦਾ ਕਰਨ ਵਾਸਤੇ ਦਿੱਤਾ ਗਿਆ, ਇਹ ਪਾਠ ਅਸੀਂ ਜਿਤਨੀ ਮਿਹਨਤ ਔਰ ਜਿਤਨੀ ਇਮਾਨਦਾਰੀ ਦੇ ਨਾਲ ਅਦਾ ਕਰਾਂਗੇ ਨਾ, ਉਤਨਾ ਹੀ ਉਸ ਅਕਾਲ ਪੁਰਖ ਦੀ ਨਜ਼ਰ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣਾਂਗੇ। ਯਾਨੀ ਕਿ ਕਿਸੇ ਨਾ ਕਿਸੇ ਜਨਮ ਦੇ ਵਿੱਚ ਜਦੋਂ ਵੀ ਮਨੁੱਖੀ ਜੂਨ ਚ ਆਵਾਂਗੇ, ਇਹ ਕਿਰਿਆ ਅਗਰ ਅਸੀਂ ਅਪਣਾਈ ਹੋਏਗੀ ਤੇ ਅਵਸ਼ ਤੁਰਦਾ ਕਰਮ ਬਣੇਗਾ। ਤੋ ਤੁਰਦਾ ਕਰਮ ਜੋ ਹੈ, ਕੋਈ ਈਰਸ਼ਾ ਦੇ ਅਧੀਨ, ਕੋਈ ਫਿਰਕਾ ਪ੍ਰਸਤੀ ਦੇ ਅਧੀਨ, ਕੋਈ ਮਤ ਜਾਂ ਧਰਮ ਦੀਆਂ ਕਲੋਨੀਆਂ ਕੱਟ ਕੇ ਤੇ ਇਹ ਤੁਰਦਾ ਕਰਮ ਨਹੀਂ ਬਣਾਇਆ ਜਾ ਰਿਹਾ। ਤੁਰਦਾ ਕਰਮ ਉਸੇ ਦਾ ਬਣਦਾ ਜਿਹੜੀ ਅਨੰਤ ਕਾਲ ਤੋਂ ਜਿਹੜੀ ਜੀਵਾਤਮਾ ਫਸੀ ਹੈ, ਜਦੋਂ ਵੀ ਮਨੁੱਖੇ ਜਨਮ ਦੇ ਵਿਚ ਆਉਂਦੀ ਹੈ ਨਾ, ਉਸ ਦੇ ਵਿਚ ਆ ਕਰਕੇ ਐਸੀ ਕਿਰਿਆ ਨੂੰ ਅਪਣਾਉਂਦੀ ਹੈ ਕਿ ਉਹ ਬਖਸ਼ ਦਿੱਤੀ ਜਾਏ ताकि वह अकाल पुरख दे मिलन दे काबिल बन सके। और जड़े मुखोटे लगा करके अस ये सोच रहे हैं इस दरबार दे विच मौजूद की साडी मुक्ति हो जाएगी, इस तरीके दे नाल अज तक ते किसी की मुक्ति हुई नहीं। कल नू कोई सरकार बदल जाए, नए नियम आ जाए तो तुहानू सारयां नू दस दिते जाणगे। और अज तक दे नियम जड़े ने गुरु नानक साहब ने बिल्कुल स्पष्ट करते ने, उन्हां नियमां दे विच ऐसी कोई भी गल नहीं कही गई कि अपनी अस्थी 2-2.5 घंटे की मिठानी है बाकी काल नू देनी है। पल पल का लेखा अगर नहीं बच सकते छुट सकते तो पल पल ही परमात्मा नू ध्याना पेगा। खिन पल घड़ी चसा ना विसरे, वो गुरमूरत आप गुरु की मूरत यानी कि उन्हू प्रगट कर लेना आप ही हो सकता, पर कदों जदों की हर पल हर घड़ी असि उस नू ध्यान दे काबिल बनीए। सो फरियाद किसकी पूरी होंदी है, फरियाद किस नू किया जांदा, ये सारे उदाहरणा दे नाल असि बिल्कुल स्पष्ट जान सकते हैं कि अगर असि अपने अंतर दे हिरदे नू शुद्ध करिए अकाल पुरख नू मिलन वास्ते, ये लड़ाई लड़ रहे हैं, एक सूरमा बन रहे हैं, मैदाने जंग दे विच खड़े हैं, ये तो बार बार अनंत जन्मा दे मैल कट्ठे किते रे, ये लड़ाई लड़नी पेगी, ये सूरमा बनना पेगा। और जब तक ये जीवात्मा इस लड़ाई नू जितदी नहीं ना, मन जीते जग जीत, तद तक ये पावसागर तो पार उतरण दे काबिल नहीं बन सकती। बाकी सारा मजमून जड़ा है अमृत या नाम या सतगुरु का, ये मौखिक मजमून है। ये लड़ाई सतगुरु लड़ाने वास्ते आंदे ने, वह हथ दे भी तलवार देंदे ने नाम दी कीर्तन दी, ये तलवार दे नाल ही ये जीवात्मा ने लड़ाई लड़नी है। असी लड़न नू तैयार नहीं, साडियां गर्दना पहले ही चुकियां हुई ने, ते किस तरीके दे नाल मैदाने जंग तो असी पार जा सकते हैं, केड़ी फरियाद साडी पूरी हो सकती है। बाकी जितनिया भी फरियादा असी करदे हां, जितनिया भी मंगा करदे हां, ये सब दा भुगतान इस जीवात्मा नू देना पैंदा। सिर्फ ओही भुगतान जड़े अकाल पुरख प्रसन्न होकर के सतगुरु दे जरिए साडी झोली दे भी तकसीम करदे ने, उसका बीज नहीं फुलदा, उसकी फसल जड़ी है वह सचखंड दे विच अकाल पुरख दे दरबार दे विच उसकी झोली दे विच जा करके सानू तकसीम की जाती है। तो इस तो विचार करके देख लो असी कैसी फरियाद करनी है, केड़ी मंग करनी है, और किस तरीके दे नाल असी इस संसार रूपी जाल चो बाहर निकलन दे इस जीवात्मा नू काबिल बना सकते हैं। तो विनती दा भाव है मदद मंगना, उस अकाल पुरख दी मदद। और जब तक अकाल पुरख नहीं प्रसन्न होणगे, तद तक असी सतगुरु कोलो कुछ नहीं प्राप्त कर सके। सतगुरु ते उस अकाल पुरख दा झंडा चलाण वास्ते, उस नू मिलाण वास्ते आए ने, अपने नाम दा कोई मत या धर्म चलाण वास्ते इस जगत विच अवतार नहीं लिया उन्हां ने। हरामी बेगाना अल्पमत, नून हरामी किस नू कहंदे ने, इस जगत जिहड़ी कोई जीवात्मा किसी दे घर जा करके नून खा लवे यानी कि भोजन लै लवे सब्जी लै लवे खा लवे और उस तो बाद ऐसी किरिया नू अपनाए जिस दे नाल उस परिवार दा समाज दे विच भला ना हो सके, यानी कि अंदरों ही अंदर उसकी जड़ कटे, तो उस नू असी इस जगत दे विच लून हरामी कहंदे आ। लून हरामी दा रूहानियत दे विच की भाव है, जिसने सानू ए सारी ताकत दिती सारी शक्ति दिती, ए मनुखे जन्म दा अवतार दे दिता, इस देई को सिमरे देव सो देई बज हर की सेव। बिल्कुल स्पष्ट उपदेश करते ने कि देवी देवता भी जड़े ने इस देह नू प्राप्त करन वास्ते उस अकाल पुरख परमात्मा दे अगे फरियाद करदे ने। सो ए दे लै करके सानू हुक्म मिलिया सी परमात्मा दा भजन करन वास्ते, उस नू प्राप्त करन वास्ते, उस नू मिलन दे काबिल बनन वास्ते, पर असी कर की रहे हां, ये असी भोगां दे विच फसता, यानी कि ए मनुख रूपी चोला जिहड़ा सानू मिलिया सी असी भोगां दे विच ही गवा दिता। तिन खिन हर पल हर कड़ी ए जितना भी असी भोग करदे हां, चाहे इस शरीर नू भोजन नू ताकत नू खत्म कर रहा है, इस भोजन नू डाइजेस्ट करन वास्ते, तो समझ लो कि असी संसार दा भोग कर रहे हैं जरूरत तो ज्यादा, साडी ताकत जड़ी है खर्च कीती जा रही है। ये ताकत जदों खर्च होंदी है ना, इस शरीर दे तकनीकी रूप दे विच जड़े सैल ने वह डेड हो जांदे ने, और जितने ज्यादा सैल डेड होणगे उतना ही दिमाग की ताकत शरीर की ताकत जड़ी है कमजोर होंदी जाएगी, और जितना ही शरीर कमजोर हो जाएगा निर्बल हो जाएगा यह मैदान जंग दे विच डट नहीं सकता। हुण विचार करके देख लो कि जड़ी जवानी सी असी भोगां विकारां दे विच कढ दित्ती, ते ए सारी जवानी नू गवा करके अज लास्ट स्टेज दे विच बैठ करके असी ताकत कित्थों लै लवांगे। जदों गुरु नानक साहिब उपदेश करदे सन कि जदों तैनू ए ताकत दित्ती सी, करमी आवे कपड़ा नदरी मोख द्वार, कर्मा दे अनुसार प्रसन्न हो करके तेनू कर्म केड़े सन जदों तू ऐसी किरिया अपनाई सी मैनू मिलन वास्ते, तद प्रसन्न होकर के अकाल पुरख के हुक्म दे अधीन तेनू ए मनुखा जन्म दिता गया सी, ए चोला दिता गया सी, ए चोले नू प्राप्त करके तू मोख मुक्ति दे द्वार नू प्राप्त कीता करना सी, ते तू कीता की सारी हस्ती जड़ी ए विषय विकारा च गवाती। ते गुरु नानक साहब कहंदे ने कि ओ लून हरामी इस जगत दे विच प्रसिद्ध है, ते रूहानियत दे लून हरामी कौन ने, जड़े कि उस परमात्मा नू मिलन लई प्राप्त करन दी हस्ती मिटा चुके ने, यानी कि इस जगत दे भोगां दे विच खत्म हो रहे ने, ओ लून हरामी ने बेगाना अल्पमत, बेगाना कहंदे ने अंदर ही है परमात्मा, कोई बाहरों नहीं आना, सतगुरु किते पार ब्रह्म ईश्वर सतगुरु, बाहरों कोई प्रवेश नहीं करना किसी ताकत ने, कारी में अमृत भरपूर है मन मुखा स्वाद न आया, घर दे अंदर ही भरपूर मात्रा दे विच सतगुरु रूपी अमृत मौजूद है, अकाल पुरख रूपी इस आत्मा दे अंदर ओ ताकत मौजूद है जड़ी कोई कल्पना भी नहीं कर सकता, बारह सूरज की ताकत लै करके सचखंड तो आई है, ए सारी ताकत इस दे अंतर दे विच मौजूद है, यानी कि सब कुछ अंदर दे विच मौजूद है, फिर भी ए बार बिख पालन को जाई, परम भूले अज्ञान अंधले परम परम भूल तुड़ावे, निर्जीव पूजे मना सेवे सब बिरथी काल गवावे, यानी कि इस जगत दे विच उसनु बार तलाश कर रहा, उस तो बेगाना बनया, बेगाने दा भाव है ते अंतर दे विच, यानी कि घर दे विच पिता पुत्र बैठे हो एक दूजे दे नाल गल ना करन, ते असीं की कहंदे आ वी एक दूजे नाल बेगाने बने, इको घर च रह रहे, ठीक उस तरीके दे नाल ए आत्मा और परमात्मा दोनों एक अंतर दे विच मौजूद ने, पर बिख पालन बाहर, यानी कि बिख किस नूं कह रहे ने, ए संसार दी वस्तु और संबंधा नूं, इन्हां नूं एकत्रित करन वास्ते बाहर भटकदा फिर रहा, तो उस तो